ਕਿਤਾਵਨੀ ਕਿਤਾਵਨੀ ਭਾਗ ਦੂਸਰਾ ਸ਼ਬਦ ਤੇਰਵਾਂ ਮਿਲੀ ਨਰ ਦੇ ਤੁਮਕੋ ਮਿਲੀ ਨਰ ਦੇ ਤੁਮਕੋ ਬਨਾਓ ਕਾਜ ਕੁਛ ਆਪਣਾ ਬਨਾਓ ਕਾਜ ਕੁਛ ਆਪਣਾ।
ਇਹ ਸ੍ਰੀ ਹਜ਼ੂਰ ਸਵਾਮੀ ਜੀ ਮਹਾਰਾਜ ਦੀ ਬਾਣੀ ਹੈ। ਆਪ ਆਪਣੇ ਉਪਦੇਸ਼ ਦੇ ਮੁਤਲਕ ਹਰ ਪਹਿਲੂ ਤੋਂ ਬੜੀ ਅੱਛੀ ਤਰ੍ਹਾਂ ਖੋਲ੍ਹ ਖੋਲ੍ਹ ਕੇ ਸਮਝਾ ਰਹੇ ਹਨ। ਆਪ ਫਰਮਾਉਂਦੇ ਹਨ, ਇਹ ਰਚਨਾ ਦੁਨੀਆ ਜੋ ਕੁਛ ਵੀ ਆਪਾਂ ਅੱਖਾਂ ਨਾਲ ਦੇਖ ਰਹੇ ਹਾਂ, ਇਹ ਇੱਕ ਬਹੁਤ ਸਾਰਾ 84 ਲੱਖ ਜੀਆ ਜੋਨ ਦਾ ਜੇਲ੍ਹ ਖਾਨਾ ਹੈ। ਅਸੀਂ ਆਪਣੇ ਕਰਮਾਂ ਕਾਰਨ ਇਸ ਜੇਲ੍ਹ ਖਾਨੇ ਦੇ ਕੈਦੀ ਬਣੇ ਬੈਠੇ ਹਾਂ, ਔਰ ਇਹਨਾਂ ਕਰਮਾਂ ਦਾ ਨਤੀਜਾ ਭੁਗਤਣ ਵਾਸਤੇ ਹਰ ਦਫ਼ਾ ਸਾਨੂੰ ਵਾਰ ਵਾਰ ਇਸ ਜਗ੍ਹਾ ਆ ਕੇ ਜਨਮ ਲੈਣਾ ਪੈਂਦਾ ਹੈ। ਬੇਸ਼ੱਕ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ, ਲੇਕਿਨ ਮਾਲਕ ਦੇ ਕੋਲੋਂ ਵਿਛੜ ਕੇ ਮਾਇਆ ਦੇ ਜਾਲ ਵਿੱਚ ਫਸ ਕੇ ਇਸਨੇ ਮਨ ਦਾ ਸਾਥ ਲੈ ਲਿਆ। ਮਨ ਅੱਗੇ ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਿਕਾਰਾਂ, ਸ਼ਰਾਬਾਂ, ਕਬਾਬਾਂ, ਦੁਨੀਆ ਦੇ ਧੰਦਿਆਂ ਦਾ ਆਸ਼ਿਕ ਹੈ। ਜੋ ਜੋ ਕਰਮ ਆਪਾਂ ਮਨ ਦੇ ਤਾਬੇ ਹੋ ਕੇ ਕਰਦੇ ਹਾਂ, ਅੱਛੇ ਵੀ ਕਰਦੇ ਹਾਂ, ਬੁਰੇ ਵੀ ਕਰਦੇ ਹਾਂ, ਉਹਨਾਂ ਸਾਰਿਆਂ ਦਾ ਨਤੀਜਾ ਭੁਗਤਣ ਵਾਸਤੇ ਸਾਨੂੰ ਇਸ 84 ਦੇ ਜੇਲ੍ਹ ਖਾਨੇ ਵਿੱਚ ਆਉਣਾ ਪੈਂਦਾ ਹੈ। ਇਸ ਦੁਨੀਆ ਨੂੰ ਆਮ ਸੰਤਾਂ ਮਹਾਤਮਾ ਨੇ ਕਰਮ ਭੂਮੀ ਜਾਂ ਕਰਮ ਸੰਦਲਾ ਖੇਤ ਕਹਿ ਕੇ ਯਾਦ ਕੀਤਾ ਹੈ, ਕਿਉਂਕਿ ਜ਼ਮੀਨ ਦੇ ਅੰਦਰ ਜੋ ਵੀ ਕੋਈ ਬੀਜ ਪਾਉਂਦਾ ਹੈ ਉਸੇ ਫਸਲ ਨੂੰ ਕੱਟਣ ਵਾਸਤੇ ਉਸਨੂੰ ਜਾਣਾ ਪੈਂਦਾ ਹੈ। ਇਸੇ ਵਾਸਤੇ ਸਵਾਮੀ ਜੀ ਕਹਿੰਦੇ, ਕਰਮ ਜੋ ਕਰੇਗਾ ਤੂੰ ਉਹੀ ਫਿਰ ਭੋਗਣਾ ਭਰਨਾ। ਅੱਛੇ ਕਰਮ ਕਰੋਗੇ ਅੱਛਾ ਨਤੀਜਾ ਭੁਗਤਣ ਵਾਸਤੇ ਆ ਜਾਵੋਗੇ, ਮੰਦੇ ਕਰਮ ਕਰੋਗੇ ਮੰਦਾ ਨਤੀਜਾ ਭੁਗਤਣ ਵਾਸਤੇ ਆ ਜਾਵੋਗੇ। ਨਾ ਅੱਛੀਆਂ ਕਰਮਾਂ ਕਰਕੇ ਤੁਸੀਂ ਕਦੇ ਦੇਹ ਦੀਆਂ ਬੰਧਨਾਂ ਤੋਂ ਆਜ਼ਾਦ ਹੋ ਸਕਦੇ ਹੋ, ਨਾ ਬੁਰੀਆਂ ਕਰਮਾਂ ਕਰਕੇ ਤੁਸੀਂ ਕਦੇ ਮਰਨ ਜੰਮਣ ਦੀਆਂ ਦੁੱਖਾਂ ਤੋਂ ਬਚ ਸਕਦੇ ਹੋ। ਅੱਛੇ ਕਰਮ ਕਰੋਗੇ ਰਾਜੇ ਮਹਾਰਾਜੇ ਬਣ ਕੇ ਆ ਜਾਵੋਗੇ, ਕੌਮਾਂ ਮਸਬਾਂ ਮੁਲਕਾਂ ਦੀ ਹਕੂਮਤ ਹਾਸਲ ਕਰਕੇ ਆ ਜਾਵੋਗੇ, ਲੋਹੇ ਦੀਆਂ ਬੇੜੀਆਂ ਉਤਰਨਗੀਆਂ, ਸੋਨੇ ਦੀਆਂ ਜ਼ੰਜੀਰਾਂ ਚੜ ਜਾਣਗੀਆਂ। ਸੀ ਕਲਾਸ ਦੇ ਕੈਦੀ ਸੀ, ਹੁਣ ਤੁਸੀਂ ਏ ਕਲਾਸ ਦੇ ਬਣ ਜਾਵੋਗੇ, ਹੱਥ 'ਚੋਂ ਝਾੜੂ ਨਿਕਲ ਜਾਵੇਗਾ, ਹਕੂਮਤ ਦੀ ਬਾਗਡੋਲ ਮਿਲ ਜਾਵੇਗੀ, ਚੌਂਪੜੀ 'ਚੋਂ ਬਿਸਤਰ ਉਠਾ ਕੇ ਮਹੱਲਾਂ ਵਿੱਚ ਚਲੇ ਜਾਂਦੇ ਹੋ। ਜ਼ਿਆਦਾ ਤੋਂ ਜ਼ਿਆਦਾ ਆਪਾਂ ਬੈਕੁੰਠਾਂ ਔਰ ਸਵਰਗਾਂ ਤੱਕ ਪਹੁੰਚ ਜਾਂਦੇ ਹਾਂ, ਉਸ ਤੋਂ ਬਾਅਦ ਫਿਰ ਸਾਨੂੰ ਵਾਪਸ ਇਸੇ ਹੀ 84 ਦੇ ਜੇਲ੍ਹਖਾਨੇ ਵਿੱਚ ਆਉਣਾ ਪੈਂਦਾ ਹੈ। ਅਗਰ ਬੁਰੇ ਕਰਮ ਕਰਦੇ ਹਾਂ ਫਿਰ ਤਾਂ ਨਰਕ ਔਰ 84 ਤਿਆਰ ਹੀ ਰਹਿੰਦੇ ਹਾਂ। ਕਿਆ ਰਾਜਾ, ਕਿਆ ਪਰਜਾ, ਕਿਆ ਅਮੀਰ, ਕਿਆ ਗਰੀਬ, ਕਿਆ ਔਰਤ, ਕਿਆ ਆਦਮੀ, ਸਭ ਆਪਾਂ ਦੁਨੀਆ ਦੇ ਜੀਵ ਇਸ ਜਗ੍ਹਾ ਆ ਕੇ ਆਪੋ ਆਪਣੇ ਕਰਮਾਂ ਦਾ ਹਿਸਾਬ ਦੇ ਰਹੇ ਹਾਂ। ਜਿਤਨਾ ਇਹ ਸਵਾਮੀ ਜੀ ਫਰਮਾਉਂਦੇ ਹਨ ਕਿ ਇਹ ਜਿਹੜਾ ਇਨਸਾਨ ਦਾ ਜਾਮਾ ਹੈ, ਇਹ ਪਰਮਾਤਮਾ ਨੇ ਸਾਨੂੰ ਹੁਣ ਆਪਣੇ ਭਗਤੀ ਵਾਸਤੇ ਬਖਸ਼ਿਆ ਹੈ, ਆਪਣੇ ਵਿਸਾਲ ਵਾਸਤੇ ਬਖਸ਼ਿਆ ਹੈ। ਅਗਰ ਦੇਹ ਵਿੱਚ ਬੈਠ ਕੇ ਅਸੀਂ ਇਹਨਾਂ ਕਰਮਾਂ ਦਾ ਸਿਲਸਿਲਾ ਖਤਮ ਕਰ ਲਵਾਂਗੇ, ਮਾਲਕ ਦੀ ਭਗਤੀ ਕਰਕੇ ਮਾਲਕ ਨਾਲ ਵਿਸਾਲ ਕਰ ਲਵਾਂਗੇ, ਸਾਡਾ ਦੇਹ ਦੀਆਂ ਬੰਧਨਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹੋ ਜਾਵੇਗਾ। ਕਿਉਂਕਿ ਇਸ 84 ਦੇ ਜੇਲ੍ਹ ਖਾਨੇ ਅੰਦਰੋਂ ਪਰਮਾਤਮਾ ਨੇ ਨਿਕਲਣ ਦਾ ਕੇਵਲ ਇੱਕ ਦਰਵਾਜ਼ਾ ਰੱਖਿਆ ਹੈ, ਉਹ ਕਿਹੜਾ ਦਰਵਾਜ਼ਾ ਹੈ? ਉਹ ਇਨਸਾਨ ਦਾ ਜਾਮਾ ਹੈ। ਇਸੇ ਵਾਸਤੇ ਪਰਮਾਤਮਾ ਇਹ ਮੌਕਾ ਦਿੰਦਾ ਹੈ ਕਿ ਇਸ ਤੋਂ ਫਾਇਦਾ ਉਠਾ ਕੇ ਤੁਸੀਂ ਇਸ ਜੇਲ੍ਹ ਖਾਨੇ 'ਚੋਂ ਬਾਹਰ ਨਿਕਲੋ, ਮਾਲਕ ਦੀ ਭਗਤੀ ਕਰਕੇ ਮਾਲਕ ਨਾਲ ਵਿਸਾਲ ਕਰੋ, ਤਾਂ ਕਿ ਤੁਹਾਡਾ ਦੇਹ ਦੀਆਂ ਬੰਧਨਾਂ ਤੋਂ, ਮਰਨ ਜੰਮਣ ਦੀਆਂ ਦੁੱਖਾਂ ਤੋਂ ਹਮੇਸ਼ਾ ਵਾਸਤੇ ਛੁਟਕਾਰਾ ਹਾਸਲ ਹੋ ਸਕੇ। ਅਗਰ ਲਾਹਾ ਹੈ ਇਨਸਾਨ ਦੇ ਜਾਮੇ ਦਾ, ਤੁਹਾਨੂੰ ਪਤਾ ਹੈ ਉਹ ਕੇਵਲ ਮਾਲਕ ਦੀ ਭਗਤੀ, ਮਾਲਕ ਦਾ ਵਿਸਾਲ ਹੈ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਕਾਇਆ ਨਗਰ ਨਗਰ ਹੈ ਨੀਕੋ ਵਿਸਵ ਦਾ ਹਰ ਰਸ ਕੀਜੇ, ਸਾਡੀ ਦੇਹ ਬਹੁਤ ਹੀ ਖੂਬਸੂਰਤ ਸ਼ਹਿਰ ਹੈ ਕਿਉਂਕਿ ਇਸ ਦੇ ਅੰਦਰ ਬੈਠ ਕੇ ਅਸੀਂ ਹਰੀ ਦਾ ਸੌਦਾ ਖਰੀਦ ਸਕਦੇ ਹਾਂ, ਜਿਹੜਾ ਸੌਦਾ ਹੋਰ ਅਸੀਂ ਕਿਸੇ ਜਾਮੇ ਅੰਦਰ ਬੈਠ ਕੇ ਨਹੀਂ ਖਰੀਦ ਸਕਦੇ। ਕਬੀਰ ਸਾਹਿਬ ਕਹਿੰਦੇ, ਕਬੀਰਾ ਮਾਨਿਸ਼ ਜਨਮ ਦੁਰਲੱਭ ਹੈ, ਮਿਲੇ ਨਾ ਪਾਰੋਂ ਬਾ, ਜਿਉਂ ਫਲ ਪੱਕ ਪਉਂ ਗਿਰੇ ਫਿਰ ਨਾ ਲਾਗੇ ਲਾ। ਇਨਸਾਨ ਦਾ ਜਾਮਾ ਬੜੀ ਮੁਸ਼ਕਲਾਂ ਨਾਲ ਸਾਨੂੰ ਮਿਲਦਾ ਹੈ। ਜਿਸ ਤਰ੍ਹਾਂ ਦਰਖਤ ਦੇ ਨਾਲੋਂ ਫਲ ਪੱਕ ਕੇ ਇੱਕ ਦਫ਼ਾ ਜ਼ਮੀਨ 'ਤੇ ਗਿਰ ਜਾਵੇ, ਅਸੀਂ ਕਿਤਨੀ ਕੋਸ਼ਿਸ਼ ਕਰੀਏ ਉਹ ਫਲ ਦਰਖਤ ਦੇ ਨਾਲ ਜੁੜ ਨਹੀਂ ਸਕਦਾ। ਇਸੇ ਤਰ੍ਹਾਂ ਅਗਰ ਇਹ ਮੌਕਾ ਇੱਕ ਦਫ਼ਾ ਸਾਡੇ ਹੱਥੋਂ ਨਿਕਲ ਗਿਆ, ਇਹ ਵੀ ਮੌਕਾ ਫਿਰ ਸਾਨੂੰ ਵਾਰ ਵਾਰ ਨਹੀਂ ਮਿਲਦਾ। ਪਤਾ ਇਨਸਾਨ ਦਾ ਜਾਮਾ ਮਿਲੇ ਨਾ ਮਿਲੇ, ਜਾਂ ਕਿਸੇ ਐਸੀ ਜਗ੍ਹਾ ਜਨਮ ਹੋ ਜਾਵੇ ਜਿੱਥੇ ਜਾ ਕੇ ਕਿਸੇ ਦਾ ਪੁੱਲੇ ਪਟਕੇ ਵੀ ਪਰਮਾਤਮਾ ਦੀ ਭਗਤੀ ਤਰਫ ਧਿਆਨ ਨਹੀਂ ਜਾ ਸਕਦਾ। ਇਸ ਵਾਸਤੇ ਕਹਿੰਦੇ ਹਨ ਮਹਾਤਮਾ, ਇਸ ਮੌਕੇ ਤੋਂ ਫਾਇਦਾ ਉਠਾ ਕੇ ਉਸ ਮੰਜ਼ਲੇ ਮਕਸੂਦ ਨੂੰ ਆਪਣੇ ਅੱਖਾਂ ਅੱਗੇ ਰੱਖੋ, ਉਸ ਡੈਸਟੀਨੇਸ਼ਨ ਦੀ ਖੋਜ ਕਰੋ, ਉਸ ਰੂਹਾਨੀ ਸਫ਼ਰ ਨੂੰ ਤੈਅ ਕਰੋ ਤਾਂ ਕਿ ਤੁਹਾਡਾ ਦੇਹ ਵਿੱਚ ਆਉਣ ਦਾ ਪਰਪਸ ਪੂਰਾ ਹੋ ਸਕੇ, ਮਕਸਦ ਪੂਰਾ ਹੋ ਸਕੇ। ਲੇਕਿਨ ਜਿਸ ਵਕਤ 'ਤੇ ਪਰਮਾਤਮਾ ਸਾਨੂੰ ਮੌਕਾ ਦਿੰਦਾ ਹੈ, ਅਸੀਂ ਜ਼ਿੰਦਗੀ ਦੇ ਅਸਲੀ ਪਰਪਸ, ਅਸਲੀ ਮਕਸਦ ਨੂੰ ਬਿਲਕੁਲ ਖੋ ਬੈਠਦੇ ਹਾਂ। ਪੁੱਤਰਾਂ ਧੀਆਂ ਦੇ ਪਿਆਰ ਵਿੱਚ ਫਸ ਜਾਂਦੇ ਹਾਂ, ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਵਿੱਚ ਫਸ ਜਾਂਦੇ ਹਾਂ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਵਿੱਚ ਫਸ ਜਾਂਦੇ ਹਾਂ, ਧਨ ਦੌਲਤ ਦੀ ਪਟਕੜਾਂ ਵਿੱਚ ਫਸ ਜਾਂਦੇ ਹਾਂ। ਇਤਨਾ ਇਹਨਾਂ ਇੰਦਰੀਆਂ ਦੇ ਭੋਗਾਂ ਔਰ ਵਿਸ਼ਿਆਂ ਵਿਕਾਰਾਂ ਦੇ ਸ਼ਬਦ ਅਸੀਂ ਕੈਦੀ ਹੋ ਜਾਂਦੇ ਹਾਂ, ਹੋਰ ਤਾਂ ਹੋਰ ਆਪਣੀ ਮੌਤ ਨੂੰ ਵੀ ਭੁੱਲ ਕੇ ਬੈਠ ਜਾਂਦੇ ਹਾਂ। ਰੋਜ਼ ਦੇਖ ਰਹੇ ਹਾਂ ਸਾਡੇ ਸਾਥੀ ਸਾਡਾ ਸਾਥ ਛੱਡੀ ਜਾ ਰਹੇ ਹਾਂ, ਇੱਕ ਇੱਕ ਦੇ ਸਾਥ ਹੋ ਕੇ ਖੁਦ ਅਸੀਂ ਉਹਨਾਂ ਨੂੰ ਸ਼ਮਸ਼ਾਨ ਭੂਮੀ 'ਤੇ ਛੱਡ ਕੇ ਆਉਂਦੇ ਹਾਂ ਔਰ ਅੱਖਾਂ ਨਾਲ ਦੇਖਦੇ ਹਾਂ ਕਿ ਜਿੰਨਾਂ ਚੀਜ਼ਾਂ ਨੂੰ ਉਹ ਮੇਰਾ ਮੇਰਾ ਕਹਿ ਕੇ ਕਿਤਨਾ ਫਖਰ ਮਹਿਸੂਸ ਕਰਿਆ ਕਰਦਾ ਸੀ, ਉਹਨਾਂ 'ਚੋਂ ਕਿਸੇ ਚੀਜ਼ ਨੇ ਉਹਦਾ ਸਾਥ ਨਹੀਂ ਦਿੱਤਾ। ਲੇਕਿਨ ਫਿਰ ਵੀ ਸਾਡੇ ਮਨ ਵਿੱਚ ਇਹ ਖਿਆਲ ਹੀ ਰਹਿ ਜਾਂਦਾ ਹੈ, ਸ਼ਾਇਦ ਉਹ ਬਹੁਤ ਹੀ ਬਦਕਿਸਮਤ ਸੀ ਕਿ ਇਹਨਾਂ ਚੀਜ਼ਾਂ ਨੂੰ ਇਕੱਠਾ ਕਰਕੇ ਸਾਥ ਨਹੀਂ ਲਿਜਾ ਸਕਿਆ, ਅਸੀਂ ਸ਼ਾਇਦ ਸਭ ਕੁਛ ਹੀ ਇਕੱਠਾ ਕਰਕੇ ਸਾਥ ਲੈ ਜਾਵਾਂਗੇ। ਇਸ ਵਾਸਤੇ ਮਹਾਤਮਾ ਗਫਲਤ ਦੀ ਨੀਂਦ ਤੋਂ ਬੇਦਾਰ ਕਰਦੇ ਹਨ। ਤੁਸੀਂ ਕਦੇ ਉਸ ਸਮੇਂ ਔਰ ਵਕਤ ਦੇ ਮੁਤਲਕ ਸੋਚ ਔਰ ਵਿਚਾਰ ਕਰਕੇ ਦੇਖੋ, ਕੌਣ ਤੁਹਾਡੀ ਸਹਾਇਤਾ ਕਰਦਾ ਹੈ, ਕੌਣ ਤੁਹਾਡੀ ਮਦਦ ਕਰਦਾ ਹੈ? ਪੁੱਤਰ ਧੀਆਂ, ਰਿਸ਼ਤੇਦਾਰ, ਯਾਰ ਦੋਸਤ, ਭੈਣ ਭਾਈ, ਜਿਨ੍ਹਾਂ ਵਾਸਤੇ ਇਤਨੀਆਂ ਠੱਗੀਆਂ, ਇਤਨੀਆਂ ਬੇਈਮਾਨੀਆਂ, ਇਤਨੇ ਇਤਨੇ ਜ਼ਿੰਦਗੀ ਦੇ ਕੀਮਤੀ ਅਸੂਲਾਂ ਨੂੰ ਕੁਰਬਾਨ ਕਰਦੇ ਹਾਂ, ਉਹਨਾਂ ਨੂੰ ਤਾਂ ਕਦੇ ਇਹ ਵੀ ਪਤਾ ਨਹੀਂ ਲੱਗਾ ਕਿ ਮੌਤ ਦੇ ਫਰਿਸ਼ਤੇ ਆਉਂਦੇ ਕਿਹੜੀ ਤਰਫੋਂ ਹਨ ਔਰ ਸਾਨੂੰ ਨਾਲ ਲੈ ਕੇ ਚਲੀ ਕਿਹੜੀ ਤਰਫ ਜਾਂਦੇ ਹਨ। ਜਿਨ੍ਹਾਂ ਨੂੰ ਇਹ ਹੀ ਪਤਾ ਨਹੀਂ ਕਿ ਮੌਤ ਦੇ ਫਰਿਸ਼ਤੇ ਆਏ ਕਿਹੜੀ ਤਰਫੋਂ ਸੀ, ਉਹ ਲੈ ਕਿਹੜੀ ਤਰਫ ਗਏ ਹਨ, ਤੁਸੀਂ ਸੋਚੋ ਸਹਾਇਤਾ ਵੀ ਕੀ ਕਰ ਸਕਦੇ ਹਨ, ਮਦਦ ਵੀ ਕੀ ਕਰ ਸਕਦੇ ਹਨ। ਇਹਨਾਂ ਨਾਲ ਮੈਂ ਰੋਜ਼ ਅਰਜ਼ ਕਰਦਾ ਹਾਂ, ਸਾਡਾ ਲੈਣੇ ਦੇਣੇ ਦਾ ਸੰਬੰਧ ਹੈ, ਗਰਜ਼ਾਂ ਦਾ ਪਿਆਰ ਹੈ, ਕੁਝ ਸਾਨੂੰ ਛੱਡ ਕੇ ਚਲੇ ਗਏ ਹਨ, ਕਈਆਂ ਨੂੰ ਆਪਾਂ ਛੱਡ ਕੇ ਜਾਣ ਦੀ ਤਿਆਰੀ ਕਰੀ ਬੈਠੇ ਹਾਂ। ਇੱਕ ਸਟੇਜ 'ਤੇ ਆ ਕੇ ਸਾਰੇ ਐਕਟਰ ਆਪੋ ਆਪਣਾ ਪਾਰਟ ਅਦਾ ਕਰਦੇ ਹਨ, ਕੋਈ ਰਾਜੇ ਦਾ, ਕੋਈ ਰਾਣੀ ਦਾ, ਕੋਈ ਵਿਲਨ ਦਾ। ਲੇਕਿਨ ਜਦੋਂ ਆਪਾਂ ਸਟੇਜ 'ਤੇ ਉਤਰਦੇ ਹਾਂ, ਨਾ ਕੋਈ ਰਾਜਾ ਹੁੰਦਾ ਹੈ, ਨਾ ਕੋਈ ਰਾਣੀ ਹੁੰਦੀ ਹੈ, ਨਾ ਕੋਈ ਵਿਲਨ ਹੁੰਦਾ ਹੈ। ਇਸੇ ਤਰ੍ਹਾਂ ਮਹਾਤਮਾ ਕਹਿੰਦੇ, ਦੁਨੀਆ ਵੀ ਇੱਕ ਬੜੀ ਵੱਡੀ ਸਾਰੀ ਸਟੇਜ ਹੈ, ਜੋ ਜੋ ਕਰਮਾਂ ਦੇ ਮੁਤਾਬਕ ਕਿਸੇ ਨੂੰ ਪਾਰਟ ਮਿਲਿਆ ਹੈ, ਉਹ ਆਪਣਾ ਆਪਣਾ ਪਾਰਟ ਅਦਾ ਕਰਨ ਲੱਗਾ ਹੋਇਆ ਹੈ। ਲੇਕਿਨ ਅਸੀਂ ਪਾਰਟ ਅਦਾ ਕਰਦੇ ਕਰਦੇ ਭੁੱਲ ਜਾਂਦੇ ਹਾਂ ਕਿ ਇਹਨਾਂ ਨਾਲ ਲੈਣੇ ਦੇਣੇ ਦਾ ਸੰਬੰਧ ਹੈ, ਗਰਜ਼ਾਂ ਦਾ ਪਿਆਰ ਹੈ। ਅਸੀਂ ਆਪਣਾ ਸਮਝ ਕੇ ਆਪਣੀ ਬਣਾਉਣ ਦੀ ਕੋਸ਼ਿਸ਼ 'ਚ ਲੱਗ ਜਾਂਦੇ ਹਾਂ, ਇਹ ਫਿਰ ਵੀ ਕਿਸੇ ਦੇ ਨਹੀਂ ਬਣਦੇ। ਲੇਕਿਨ ਜਿਹੜੀ ਇਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਸਾਨੂੰ ਇਹਨਾਂ ਦੇ ਮੋਹ ਵਿੱਚ ਫਸਾ ਦਿੰਦੀ ਹੈ, ਇਹਨਾਂ ਦੇ ਪਿਆਰ ਵਿੱਚ ਫਸਾ ਦਿੰਦੀ ਹੈ ਔਰ ਇਹਨਾਂ ਦਾ ਮੋਹ, ਇਹਨਾਂ ਦਾ ਪਿਆਰ ਹਰ ਇੱਕ ਨੂੰ ਵਾਰ ਵਾਰ ਦੇਹ ਦੀਆਂ ਬੰਧਨਾਂ ਦੀ ਤਰਫ ਖਿੱਚ ਕੇ ਲੈ ਆਉਂਦਾ ਹੈ। ਇਸ ਵਾਸਤੇ ਮਹਾਤਮਾ ਸਾਨੂੰ ਖਬਰਦਾਰ ਕਰਦੇ ਹਨ ਕਿ ਜਿਨ੍ਹਾਂ ਸ਼ਕਲਾਂ ਔਰ ਪਦਾਰਥਾਂ ਦੇ ਵਾਸਤੇ ਤੁਸੀਂ ਭਟਕਦੇ ਫਿਰਦੇ ਹੋ, ਤੜਫਦੇ ਫਿਰਦੇ ਹੋ, ਇਹਨਾਂ 'ਚੋਂ ਕਿਸੇ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ, ਇਹਨਾਂ 'ਚੋਂ ਕਿਸੇ ਨੇ ਤੁਹਾਡੀ ਮਦਦ ਨਹੀਂ ਕਰਨੀ। ਤੁਸੀਂ ਉਸ ਵਕਤ ਦੇ ਮਤਲਬ ਸੋਚ ਔਰ ਵਿਚਾਰ ਕਰਕੇ ਦੇਖੋ, ਅਸੀਂ ਉਸਦੇ ਮੁਤਲਕ ਤਾਂ ਕੀ ਸੋਚਣਾ ਹੈ। ਸਾਰਾ ਦਿਨ ਦੇਹ ਦੇ ਈਗੋ ਵਿੱਚ ਹੀ ਫਸੇ ਰਹਿੰਦੇ ਹਾਂ, ਦੇਹ ਦੇ ਹੰਕਾਰ ਵਿੱਚ ਹੀ ਫਸੇ ਰਹਿੰਦੇ ਹਾਂ। ਇਹ ਵੀ ਕੋਈ ਠੰਡੇ ਦਿਲ ਨਾਲ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਕਿ ਅਸੀਂ ਸਰੀਰ ਵਿੱਚ ਬੈਠ ਕੇ ਹੰਕਾਰ ਕਿਸ ਚੀਜ਼ ਦਾ ਕਰਦੇ ਹਾਂ, ਗਰੂਰ ਕਿਸ ਚੀਜ਼ ਦਾ ਕਰਦੇ ਹਾਂ, ਜਵਾਨੀ ਦਾ ਕਰਦੇ ਹਾਂ। ਕਦੇ ਕਿਸੇ ਨੂੰ ਬੁਢਾਪੇ ਦੀ ਉਮਰ ਵਿੱਚ ਨਹੀਂ ਦੇਖਿਆ ਕਿ ਅਸੀਂ ਕਦੇ ਵੀ ਉਸ ਬੁਢਾਪੇ ਦੀ ਉਮਰ ਵਿੱਚ ਨਹੀਂ ਆਉਣਾ। ਸਾਨੂੰ ਖੂਬਸੂਰਤੀ ਦਾ, ਸੁੰਦਰਤਾ ਦਾ ਇਤਨਾ ਮਾਣ ਹੈ, ਕਦੇ ਬਿਮਾਰਾਂ ਦੀਆਂ ਸ਼ਕਲਾਂ ਜਾ ਕੇ ਆਪਾਂ ਹੋਸਪਿਟਲ ਅੰਦਰ ਨਹੀਂ ਦੇਖੀਆਂ। ਚੀਚਕ ਨਿਕਲ ਆਵੇ ਤਾਂ ਤੁਹਾਨੂੰ ਮਾਤਾ ਨਿਕਲ ਆਵੇ, ਜਾਂ ਹੋਰ ਜ਼ਰਕਾਨ ਵਗੈਰਾ ਹੋ ਜਾਵੇ, ਆਪਣੀ ਸ਼ਕਲ ਸਾਨੂੰ ਸ਼ੀਸ਼ੇ ਵਿੱਚ ਦੇਖਣੀ ਮੁਸ਼ਕਲ ਹੋ ਜਾਂਦੀ ਹੈ। ਜਾਂ ਅਸੀਂ ਹਕੂਮਤ ਦੇ ਨਸ਼ੇ ਵਿੱਚ ਮਸਤ ਹੋਏ ਬੈਠੇ ਹਾਂ, ਬੜੇ ਬੜੇ ਲੀਡਰਾਂ ਨੂੰ ਲੋਕਾਂ ਨੇ ਗੋਲੀਆਂ ਦੇ ਸ਼ਿਕਾਰ ਬਣਾ ਦਿੱਤਾ, ਝੁੱਕੇ ਫਾਂਸੀਆਂ ਦੇ ਤਖਤਿਆਂ 'ਤੇ ਝਾੜ ਦਿੱਤਾ, ਪੈਰਾਂ ਹੇਠਾਂ ਉਹਨਾਂ ਦੀ ਮਿੱਟੀ ਪਲੀਤ ਕਰਨੀ ਸ਼ੁਰੂ ਕਰ ਦਿੱਤੀ। ਜਾਂ ਸਾਨੂੰ ਕੋਈ ਰੁਪਏ ਪੈਸੇ ਦਾ ਗਰੂਰ ਹੈ, ਬੜੇ ਬੜੇ ਸੇਠਾਂ ਸ਼ਾਹੂਕਾਰਾਂ ਰਾਜਿਆਂ ਮਹਾਰਾਜਿਆਂ ਨੂੰ ਤੁਸੀਂ ਕੰਗਾਲਾਂ ਵਾਂਗੂ ਸੜਕਾਂ 'ਤੇ ਰੁਲਦੇ ਦੇਖਿਆ ਹੈ। ਅਸੀਂ ਦੇਹ ਵਿੱਚ ਬੈਠ ਕੇ ਹੰਕਾਰ ਕਿਸ ਚੀਜ਼ ਦਾ ਕਰਦੇ ਹਾਂ, ਗਰੂਰ ਕਿਸ ਚੀਜ਼ ਦਾ ਕਰਦੇ ਹਾਂ। ਇਸੇ ਵਾਸਤੇ ਸਵਾਮੀ ਜੀ ਖਬਰਦਾਰ ਕਰਦੇ ਹਨ, ਮਨ ਰੇ ਗੁਮਾਨ ਕਿਉਂ ਗੁਮਾਨ ਅਬ ਕਰਨਾ, ਤਨ ਤੋਂ ਤੇਰਾ ਖਾਕ ਮਿਲੇਗਾ, 84 ਜਾ ਪੜ੍ਹਨਾ। ਤੁਸੀਂ ਕਿਹੜੀ ਚੀਜ਼ ਦਾ ਹੰਕਾਰ ਕਰਦੇ ਹੋ? ਜਿਸਮ ਦਾ? ਇਹਨੇ ਤਾਂ ਅਗਲੀ ਦੇ ਸਪੁਰਦ ਹੋ ਜਾਣਾ ਹੈ, ਤੁਹਾਨੂੰ ਧਰਮਰਾਜ ਕੋਲ ਪੇਸ਼ ਕੀਤਾ ਜਾਂਦਾ ਹੈ। ਕਿਸੇ ਦੀ ਦੇਹ ਅਗਨੀ ਦੇ ਸਪੁਰਦ ਹੋ ਜਾਂਦੀ ਹੈ, ਕਿਸੇ ਦੀ ਦੇਹ ਮਿੱਟੀ ਦੇ ਸਪੁਰਦ ਹੋ ਜਾਂਦੀ ਹੈ। ਜਮਦੂਤ ਆਉਂਦੇ ਹਨ, ਕੰਨੋਂ ਪਕੜ ਕੇ ਸਾਨੂੰ ਧਰਮਰਾਜ ਕੋਲ ਲੈ ਜਾਂਦੇ ਹਨ। ਉਹ ਜਿੱਥੇ ਮੁਨਾਸਿਬ ਸਮਝਦਾ ਹੈ ਉੱਥੇ ਜਾ ਕੇ ਸਾਨੂੰ ਜਨਮ ਲੈਣਾ ਪੈਂਦਾ ਹੈ। ਬੜੀ ਮੁਸ਼ਕਲਾਂ ਨਾਲ ਰੋ ਪੁੱਟ ਕੇ ਦੁੱਖ ਔਰ ਮੁਸੀਬਤਾਂ ਭੁਗਤ ਕੇ ਇੱਕ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹੋਇਆ ਸੀ, ਲੇਕਿਨ ਦੂਸਰਾ ਸਰੀਰ ਪਹਿਲਾਂ ਹੀ ਸਾਡੇ ਵਾਸਤੇ ਤਿਆਰ ਖੜ੍ਹਾ ਹੁੰਦਾ ਹੈ। ਉਹਦੇ ਵਿੱਚ ਪਿੱਛੋਂ ਆਉਂਦੇ ਹਾਂ, ਫਿਰ ਮੌਤ ਅੱਖਾਂ ਅੱਗੇ ਆ ਜਾਂਦੀ ਹੈ, ਦਸ ਲੰਬੀਆਂ ਵਾਂ ਨੂੰ ਹੱਥਕੜੀ ਲੱਗੀ ਹੀ ਰਹਿੰਦੀ ਹੈ, ਜਿਹੜੇ ਕਚਹਿਰੀ 'ਚੋਂ ਰੋਜ਼ ਵਾਰੰਟੀ ਇਸ਼ੂ ਹੁੰਦੇ ਰਹਿਣ, ਪੁਲਿਸ ਵਾਲੇ ਜਿਸ ਨੂੰ ਰੋਜ਼ ਤਲਬ ਵੀ ਕਰਦੇ ਰਹਿਣ। ਤੁਸੀਂ ਸੋਚ ਲਓ ਹੰਕਾਰ ਕਿਸ ਚੀਜ਼ ਦਾ ਕਰਦਾ ਹੈ, ਗਰੂਰ ਕਿਸ ਚੀਜ਼ ਦਾ ਕਰਦਾ ਹੈ। ਹਿਸਟਰੀ ਪੜ੍ਹ ਕੇ ਦੇਖੋ, ਬੜੇ ਬੜੇ ਰਾਜਾ, ਬੜੇ ਬੜੇ ਫਾਥਾ, ਬੜੇ ਬੜੇ ਡਿਕਟੇਟਰ, ਜਿਨ੍ਹਾਂ ਕੋਲ ਲੋਕ ਥਰ ਥਰ ਕੰਬਿਆ ਕਰਦੇ ਸੀ, ਜਿਨ੍ਹਾਂ ਦੇ ਮੂੰਹ 'ਚੋਂ ਲਫ਼ਜ਼ ਨਿਕਲਿਆ ਕਾਨੂੰਨ ਦੀ ਸ਼ਕਲ ਬਣ ਜਾਂਦਾ ਸੀ, ਅੱਜ ਉਹਨਾਂ ਦੀ ਹਸਤੀ ਕਿੱਥੇ ਹੈ? ਉਹਨਾਂ ਦੀਆਂ ਕਬਰਾਂ ਨੂੰ ਆਪਾਂ ਠੋਕਰਾਂ ਮਾਰ ਮਾਰ ਕੇ ਗੁਜ਼ਰਦੇ ਹਾਂ, ਉਹਨਾਂ ਦੀਆਂ ਹੱਡੀਆਂ ਸਾਡੇ ਪੈਰਾਂ ਹੇਠਾਂ ਕੇ ਖਰਾਬ ਹੋ ਰਹੀਆਂ ਹਨ, ਔਰ ਉਹਨਾਂ ਦੀ ਮਿੱਟੀ ਸਾਡੀ ਅੱਖਾਂ ਨੂੰ ਅੰਧਾ ਕਰਨ ਲੱਗੀ ਹੋਈ ਹੈ। ਕਿਆ ਅਸੀਂ ਉਸ ਸਮੇਂ ਔਰ ਵਕਤ ਨੂੰ ਭੁੱਲੇ ਬੈਠੇ ਹਾਂ ਜਿਸ ਵਕਤ ਸਾਡੀਆਂ ਵੀ ਕਬਰਾਂ ਨੂੰ ਲੋਕਾਂ ਨੇ ਇਸੇ ਤਰ੍ਹਾਂ ਠੋਕਰਾਂ ਮਾਰਨੀਆਂ ਹਨ, ਸਾਡੀਆਂ ਵੀ ਹੱਡੀਆਂ ਲੋਕਾਂ ਦੇ ਪੈਰਾਂ ਹੇਠਾਂ ਕੇ ਇਸੇ ਤਰ੍ਹਾਂ ਖਰਾਬ ਹੋਣੀਆਂ ਹਨ, ਔਰ ਅਸੀਂ ਵੀ ਮਿੱਟੀ ਵਿੱਚ ਸਮਾ ਕੇ ਲੋਕਾਂ ਦੀਆਂ ਅੱਖਾਂ ਅੰਧੀਆਂ ਕਰਨੀਆਂ ਹਨ? ਅਸੀਂ ਤਾਂ ਸੋਚਦੇ ਹਾਂ ਮੌਤ ਸ਼ਾਇਦ ਲੋਕਾਂ ਵਾਸਤੇ ਹੈ, ਸਾਡੇ ਵਾਸਤੇ ਵਿਸ਼ੇ ਵਕਾਰ ਹਨ, ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਹਨ। ਇਸੇ ਵਾਸਤੇ ਕਬੀਰ ਸਾਹਿਬ ਨੇ ਖਬਰਦਾਰ ਕੀਤਾ ਸੀ, ਕਬੀਰ ਸਾਹਿਬ ਕਹਿੰਦੇ ਹਨ ਕਿ ਤੁਸੀਂ ਲੱਕੜਾਂ ਜਾਲਣ ਲੱਗੇ ਹੋਏ ਹੋ। ਲੱਕੜ ਕਹਿੰਦੀ ਕਦੇ ਉਸ ਵਕਤ ਨੂੰ ਅੱਖਾਂ ਅੱਗੇ ਰੱਖ ਕੇ ਦੇਖੋ ਜਿੱਦਣ ਮੈਂ ਵੀ ਤੁਹਾਨੂੰ ਨਾਲ ਲੈ ਕੇ ਇਸੇ ਤਰ੍ਹਾਂ ਜਾਲ ਲੈਣੇ ਹੈ। ਫਿਰ ਕਬੀਰ ਸਾਹਿਬ ਕਹਿੰਦੇ ਹਨ ਕਿ ਤੁਸੀਂ ਮਿੱਟੀ ਗੁੰਨ ਕੇ ਬਰਤਨ ਬਣਾਉਂਦੇ ਹੋ, ਲੇਕਿਨ ਸੋਚੋ ਕਿਸੇ ਵਕਤ ਮਿੱਟੀ ਕਹਿੰਦੀ ਮੈਂ ਵੀ ਤੁਹਾਨੂੰ ਨਾਲ ਇਸੇ ਤਰ੍ਹਾਂ ਆਪਣੇ ਵਿੱਚ ਸਮਾ ਲੈਣਾ ਹੈ। ਸੋ ਮਹਾਤਮਾ ਬਥੇਰੀਆਂ ਮਸਾਲਾਂ ਦੇ ਕੇ ਸਾਨੂੰ ਖਬਰਦਾਰ ਕਰਦੇ ਹਨ ਕਿ ਤੁਸੀਂ ਹੰਕਾਰ ਕਿਸ ਚੀਜ਼ ਦਾ ਕਰਦੇ ਹੋ, ਗਰੂਰ ਕਿਸ ਚੀਜ਼ ਦਾ ਕਰਨ ਲੱਗੇ ਹੋ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਤੰਦੇ ਤਾਵਤ ਜਗ ਬਾਂਧਿਆ, ਨਾ ਬੂਝੇ ਵਿਚਾਰ, ਜੰਮਣ ਮਰਨ ਵਸਾਰਿਆ, ਮਨ ਮੁੱਖ ਮੁਕਦ ਗਵਾ। ਕਿ ਅਸੀਂ ਦੁਨੀਆਂ ਦੇ ਜੀਵ ਕਿਤਨੇ ਮਨਮੁੱਖ ਹਾਂ, ਮੁਕਦ ਹਾਂ, ਗਵਾਰ ਹਾਂ, ਕਿ ਸਾਰਾ ਦਿਨ ਪੇਟ ਦੇ ਧੰਦਿਆਂ ਵਾਸਤੇ ਹੀ ਭਟਕਦੇ ਔਰ ਤੜਫਦੇ ਫਿਰਦੇ ਹਾਂ, ਦੁਨੀਆਂ ਦੇ ਸ਼ਕਲਾਂ ਦੇ ਪਿੱਛੇ ਦਿਨ ਰਾਤ ਦੌੜਨ ਲੱਗੇ ਹੋਏ ਹਾਂ। ਜਿਸ ਪਰਪਸ ਔਰ ਮਕਸਦ ਵਾਸਤੇ ਮਾਲਕ ਨੇ ਮੌਕਾ ਦਿੱਤਾ ਹੈ ਉਸ ਦੇ ਮੁਤਲਕ ਕੋਈ ਸੁਪਨੇ ਅੰਦਰ ਵੀ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ। ਇਸ ਵਾਸਤੇ ਸਵਾਮੀ ਜੀ ਕਹਿੰਦੇ ਹਨ, ਇਸ ਮੌਕੇ ਤੋਂ ਹਰ ਇੱਕ ਨੂੰ ਪੂਰਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਕਿਹਾ ਸੀ, ਇਸ ਪੌੜੀ 'ਤੇ ਜੋ ਨਾਲ ਚੋਕੇ ਆਏ ਜਾਏ ਦੁੱਖ ਪਾਏਗਾ। ਇਹ ਜਿਹੜਾ ਇਨਸਾਨ ਦਾ ਜਾਮਾ ਹੈ, ਸੀੜੀ ਦਾ ਆਖਰੀ ਸਟੈਪ ਹੈ, ਆਖਰੀ ਡੰਡਾ ਹੈ। कोशिश करांगे मकान की छत ते चढ़ जावांगे, आखिरी सीढ़ी तो भी पैर फिसलता है, सीधे नीचे आके गिरते हैं। सो सानू दुनिया में आके सोच समझ के चलना चाहिए है। इस वास्ते इत्थे स्वामी जी कहिंदे हन कि ये जिहड़ा इंसान का जामा है, ये परमात्मा ने सानू अपने भगती वास्ते बख्शिया है, प्यार वास्ते बख्शिया है। इस वास्ते कहिंदे हन कि बनाओ काज कुछ अपना, तुसी कदे कुछ अपने मुतलक भी सोचने की कोशिश करिया करो। सारी उम्र पराए गधे ही नहीं बने रहना, सारी उम्र लोगों के बोझा ही नहीं उठाते रहना, सारी उम्र लोगों की चौकीदारी नहीं करते रहना। कदे ये भी सोच करनी है, विचार करनी है कि मालिक ने सानू इंसान का जामा बख्शिया किस वास्ते है। मालिक ने हीरे जवाहरात इकट्ठे करने वास्ते दिता है। कल गुरु नानक साहब की बाणी विच आया सी, असी कौड़ियां इकट्ठियां करन लगे हुए हाँ, अपने कीमती वक्त नूं भंग दे पाड़े खोण लगे हुए हाँ। इस वास्ते हर एक महात्मा खबरदार करता है कि थानू उस मालिक की खोज करनी चाहिए है, मालिक की भगती करनी चाहिए है। इस घर से उस घर जाओ। स्वामी जी कहिंदे जितना चिर मालिक ने थानू देह विच बैठन का मौका दिता है, थानू ये ऑनर दिती है, थानू अपने अस्थि घर की खोज कर लेनी चाहिए है। क्योंकि इस घर ने तो नाश हो जाना है, इस घर ने तो फना हो जाना है, लेकिन उस घर ने कदे नाश नहीं होना, उस घर ने कदे फना नहीं होना। इस वास्ते हर एक महात्मा साढ़े अंदर उस मालिक दे मिलन का शौक और प्यार पैदा करता है। स्वामी जी ने कहा सी ताम अपने चलो पाई पराई देश नहीं रहना। ये देश थोड़ा देश नहीं है, कौम थोड़ी कौम नहीं है, मजहब थोड़ा मजहब नहीं है। थोड़ा देश सचखंड है, थोड़ी कौम सतनाम है, थोड़ा मजहब मालिक का इश्क और मालिक का प्यार है। असी तो एवें परदेसियां वांगू इस दुनिया के अंदर भटकते और तड़फते फिरते हाँ। जिस तरह एक छोटे जे बच्चे नूं अगवा करके हिंदुस्तान चो वलैत लै जावे, उत्थे ही ओरी परवरिश हो जावे, उत्थे तालीम हासिल कर लवे, शादी कर लवे, बाल बच्चे कर लवे, कारोबार करना शुरू कर देवे, उस मुल्क नूं ही तां अपना मुल्क समझना शुरू कर दिंदा है, उन्हां नूं अपना माता पिता भैण भाई समझदा है, उस मुल्क दी कल्चर नूं अपनी कल्चर समझी बैठा है। जदों उस दे अपने मुल्क दा कोई बंदा बाशिंदा उस मुल्क दे अंदर जांदा है, उस मुल्क दी बोली दे जरिए और नाल प्यार पा के और कॉन्फिडेंस ले लेंदा है, उन्हों आहिस्ता आहिस्ता समझाउन दी कोशिश करता है, तेरे माता पिता नहीं हैं, तेरे माता पिता वियोग दे अंदर दिन रात रोन लगे हुए हैं, ये तेरे भैन भाई नहीं हैं, वो तेनों दिन रात याद करके तड़फन लगे हुए हैं, ये तेरा मुल्क नहीं है, और ये अंदर हब्बुल वतनी जाग पैंदी है, उस सब नूं छड़ छड़ा के उस आदमी दे नाल हिंदुस्तान वाकफ आ जाता है। इसी तरह संत महात्मा इस रचना के अंदर आके सानू समझाते हैं कि तुसी किस रचना नू अपना घर बनाई बैठे हो, किहड़ी दुनिया नू अपना देश समझी बैठे हो। ये घर थोड़ा नहीं है, ये देश थोड़ा नहीं है। इसे वास्ते पंजवी पातशाही ने कहा सी जिन तुम्हें भेजे तिन्हें बुलायो सह से ती कराओ जियो। जिस परमात्मा ने यह दुनिया की रचना पैदा की है, जिसने थानू इस रचना के अंदर भेजा है, उस परमात्मा ने मैनू थोड़े को भेजा है। तुसी मेरे पिछे लगो, अपने घर वापस चलो, किहड़े प्रदेश के अंदर टक्करा खाते ठोकरा खाते फिरते हो। इस वास्ते स्वामी जी कहिंदे काम अपना करो जाई पराए काम नहीं फसना। सारी उम्र परायां धंधियां विच ही उम्र नहीं गुजार देनी, कुछ देह विच बैठ के अपना भी बनाउण दी कोशिश करनी है। अपना की है, नाम गुर का संभाले चल यही है दाम गुट बंधना। गुरमुखां कोल जाके शब्द की कमाई करो, नाम की कमाई करो, ताकि देह दियां बंधना तो असी हमेशा वास्ते छुटकारा हासिल कर सकीए। इस वास्ते महात्मा सानू जन्मां जन्मां दे सुत्या होया नू जगाउण वास्ते आउंदे हन कि इस मौके तो थानू हर एक नू पूरा पूरा फायदा उठाउणा चाहीदा है, इनू भंग दे पाड़े नहीं खोणा चाहीदा। असी इतने दुनिया दे धंधियां अंदर बिजी हो जांदे हाँ, कम्मां काजां दे गुलाम बन जांदे हाँ कि साढ़े कोल सोचण दी फुरसत ही नहीं हुंदी। ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ, ਜ਼ਿਮੀਂਦਾਰ ਕਹਿੰਦਾ ਮੈਨੂੰ ਵਿਹਲ ਨਹੀਂ ਹੈ, ਡਾਕਟਰ ਕਹਿੰਦਾ ਮੈਨੂੰ ਵਿਹਲ ਨਹੀਂ ਹੈ, ਪ੍ਰੋਫੈਸਰ ਕਹਿੰਦਾ ਮੈਨੂੰ ਵਿਹਲ ਨਹੀਂ ਹੈ, ਦੁਕਾਨਦਾਰ ਕਹਿੰਦਾ ਮੈਨੂੰ ਵਿਹਲ ਨਹੀਂ ਹੈ, ਅਤੇ ਵਿਹਲ ਹੈ ਇੱਥੇ ਦੁਨੀਆ ਵਿੱਚ ਕਿਹਨੂੰ? ਅਸੀਂ ਇਤਨੇ ਮਸ਼ੀਨ ਦੇ ਪੁਰਜ਼ੇ ਬਣ ਗਏ ਹਾਂ ਕਿ ਅਸੀਂ ਆਪਣੇ ਆਪ ਨੂੰ ਹੀ ਭੁੱਲ ਬੈਠੇ ਹਾਂ, ਅਸੀਂ ਹੈ ਕੀ ਚੀਜ਼ ਹਾਂ? ਸਾਨੂੰ ਮਾਲਕ ਨੇ ਭੇਜਿਆ ਕਿਸ ਵਾਸਤੇ ਹੈ? ਇਹ ਰੋਟੀ ਕੱਪੜੇ ਖਾਣ ਪਾਣ ਵਾਸਤੇ, ਮੁੰਡੇ ਕੁੜੀਆਂ ਪੈਦਾ ਕਰਨ ਵਾਸਤੇ, ਐਸ਼ੋ ਇਸ਼ਰਤ ਕਰਨ ਵਾਸਤੇ ਭੇਜਿਆ ਹੈ, ਜਾਂ ਇਹ ਇਨਸਾਨ ਦੇ ਜਾਮੇ ਦੇਣ ਦਾ ਮਾਲਕ ਦਾ ਕੋਈ ਹੋਰ ਵੀ ਮਤਲਬ ਹੈ, ਕੋਈ ਹੋਰ ਵੀ ਪਰਪਸ ਹੈ? ਅਸੀਂ ਇਸ ਚੀਜ਼ 'ਤੇ ਸੋਚ ਔਰ ਵਿਚਾਰ ਕਰਨ ਦੀ ਹੀ ਕੋਸ਼ਿਸ਼ ਨਹੀਂ ਕਰਦੇ। ਇਸ ਵਾਸਤੇ ਸਵਾਮੀ ਜੀ ਮਹਾਰਾਜ ਸਮਝਾਉਂਦੇ ਹਨ, ਬਣਾਓ ਕਾਜ ਕੁਛ ਆਪਣਾ। ਤੁਸੀਂ ਬਥੇਰੇ ਦੁਨੀਆ ਦੇ ਧੰਦੇ ਕਰ ਕਰਕੇ ਦੇਖ ਚੁੱਕੇ ਹੋ, ਕਦੇ ਆਪਣੇ ਮੁਤਲਕ ਵੀ ਸੋਚਣ ਦੀ ਕੋਸ਼ਿਸ਼ ਕਰੋ, ਵਿਚਾਰ ਕਰਨ ਦੀ ਕੋਸ਼ਿਸ਼ ਕਰੋ।
ਮਿਲੀ ਨਰ ਦੇ ਹੈ ਯੇ ਤੁਮਕੋ, ਬਣਾਓ ਕਾਜ ਕੁਛ ਆਪਣਾ, ਅਚੋ ਮਤ ਆਏ ਇਸ ਜਗ ਮੇ, ਜਾਨਿਓ ਰਹਿਣ ਕਾ ਸੁਪਨਾ।
ਹੁਣ ਆਪ ਸਮਝਾਉਂਦੇ ਹਨ, ਦੁਨੀਆਂ ਦੇ ਸਹਿਰ ਰੰਗ ਤਮਾਸ਼ੇ ਦੇਖ ਕੇ ਕਿਤੇ ਭੁੱਲ ਨਾ ਜਾਣਾ, ਇਹ ਦੁਨੀਆਂ ਬਹੁਤ ਸੁੱਖ ਦੀ ਨਗਰੀ ਹੈ। ਲੋਕਾਂ ਨੂੰ ਸੋਹਣਿਆਂ ਸੋਹਣਿਆਂ ਮਕਾਨਾਂ ਵਿੱਚ ਰਹਿੰਦੇ ਦੇਖ ਕੇ, ਅੱਛੇ ਅੱਛੇ ਜ਼ੇਵਰ ਪਾਏ ਦੇਖ ਕੇ, ਵੱਡੀਆਂ ਮੋਟਰਾਂ ਵਿੱਚ ਚੜ੍ਹਦੇ ਦੇਖ ਕੇ, ਫਾਈਵ ਸਟਾਰ ਹੋਟਲਾਂ ਵਿੱਚ ਰਹਿੰਦੇ ਦੇਖ ਕੇ, ਕਿਤੇ ਮਨੇ ਤੁਹਾਡੇ ਮਨ ਵਿੱਚ ਖਿਆਲ ਹੋ ਜਾਵੇ ਬੜੀ ਸੁੱਖ ਦੀ ਨਗਰੀ ਹੈ, ਇੱਥੇ ਸਾਨੂੰ ਮਾਲਕ ਨੇ ਸ਼ਾਇਦ ਐਸ਼ੋ ਇਸ਼ਰਤ ਕਰਨ ਵਾਸਤੇ ਭੇਜਿਆ ਹੈ। ਜਿਸ ਤਰ੍ਹਾਂ ਇੱਕ ਤਸਵੀਰ ਦੇ ਦੋ ਰੁੱਖ ਹੁੰਦੇ ਹਨ, ਸਾਹਮਣੀ ਤਰਫੋਂ ਦੇਖੋ ਬੜੀ ਖੂਬਸੂਰਤ ਪੇਂਟਿੰਗ ਨਜ਼ਰ ਆਉਂਦੀ ਹੈ, ਫਰੇਮ ਵੀ ਬੜਾ ਸੋਹਣਾ ਲੱਗਦਾ ਹੈ, ਪਿਛਲੀ ਤਰਫ ਚਲੇ ਜਾਓ ਗੱਤਾ ਔਰ ਬਰੰਜੀਆਂ ਹੀ ਤੁਹਾਨੂੰ ਨਜ਼ਰ ਆਉਣਗੀਆਂ, ਬੜੀ ਬਦਨਮਾ ਲੱਗਦੀ ਹੈ। ਇਸੇ ਤਰ੍ਹਾਂ ਦੁਨੀਆਂ ਨੂੰ ਦੂਰੋਂ ਦੇਖੀਏ ਤਾਂ ਸ਼ਾਇਦ ਬਹੁਤ ਸੋਹਣੀ ਲੱਗਦੀ ਹੈ, ਅੰਦਰ ਵੜ ਕੇ ਦੇਖੋ ਦੁੱਖ ਹੀ ਦੁੱਖ, ਮੁਸੀਬਤਾਂ ਹੀ ਮੁਸੀਬਤਾਂ ਹਰ ਇੱਕ ਦੇ ਅੰਦਰੋਂ ਫੁੱਟ ਫੁੱਟ ਕੇ ਨਿਕਲਣ ਲੱਗੀਆਂ ਹੋਈਆਂ ਹਨ। ਇਸ ਵਾਸਤੇ ਮਹਾਤਮਾ ਪਿਆਲ, ਇਸੇ ਵਾਸਤੇ ਬਾਬਾ ਫਰੀਦ ਨੇ ਕਿਹਾ ਸੀ, ਮੈਂ ਜਾਣਾ ਦੁੱਖ ਮੁੱਝ ਕੋ ਦੁੱਖ ਸਵਾਇਆ ਜਗ, ਉੱਪਰ ਚੜ੍ਹ ਕੇ ਦੇਖਿਆ ਕਰ ਕਰ ਇਹੋ ਅੱਖ। ਬਾਬਾ ਫਰੀਦ ਕਹਿੰਦੇ ਮੈਂ ਤਾਂ ਸੋਚਿਆ ਸੀ ਦੁਨੀਆਂ ਅੰਦਰ ਮੈਂ ਹੀ ਦੁਖੀ ਹਾਂ, ਮਹਾਤਮਾ ਨੂੰ ਕੀ ਦੁੱਖ ਹੋਵੇਗਾ, ਰੋਟੀ ਕੱਪੜੇ ਦਾ ਹੋਵੇਗਾ, ਚੌਂਪੜੀ ਦਾ ਹੋਵੇਗਾ, ਲੇਕਿਨ ਜਦੋਂ ਮੈਂ ਉੱਪਰ ਜਾ ਕੇ ਦੇਖਿਆ ਦੁਨੀਆਂ 'ਤੇ ਮੇਰੇ ਨਾਲੋਂ ਵੀ ਕਿਤੇ ਜ਼ਿਆਦਾ ਦੁਖੀ ਹੈ, ਸਭ ਖਾਸ਼ਾਂ ਤ੍ਰਿਸ਼ਨਾ ਦੀ ਅੱਗ ਵਿੱਚ ਸੜਨ ਲੱਗੇ ਹੋਏ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜੋ ਨਾਮ ਆਦਾ। ਸਭ ਦੁਨੀਆਂ ਦੇ ਜੀਵ ਆਪੋ ਆਪਣੀ ਜਗ੍ਹਾ ਦੁੱਖਾਂ ਔਰ ਮੁਸੀਬਤਾਂ ਅੰਦਰ ਫਸੇ ਬੈਠੇ ਹਨ, ਅਸਲੀ ਸੁੱਖ ਔਰ ਸ਼ਾਂਤੀ ਉਸੇ ਨੂੰ ਹੈ ਜਿਹਨੇ ਰਚਨਾ 'ਚੋਂ ਆਪਣਾ ਖਿਆਲ ਕੱਢ ਕੇ ਮਾਲਕ ਦੇ ਭਗਤੀ ਔਰ ਮਾਲਕ ਦੇ ਪਿਆਰ ਵਿੱਚ ਲਗਾਇਆ ਹੋਇਆ ਹੈ। ਨਾ ਸੁੱਖ ਵਿੱਚ ਗ੍ਰਿਸ ਦੇ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰ ਦੇ ਸੰਤਾਂ ਸ਼ਰਨ ਗਿਆ। ਮਹਾਤਮਾ ਖੋਲ੍ਹ ਖੋਲ੍ਹ ਕੇ ਸਮਝਾਉਂਦੇ ਹਨ, ਕਦੇ ਪੁੱਤਰਾਂ ਧੀਆਂ 'ਚੋਂ ਸੁੱਖ ਨਹੀਂ ਮਿਲਦਾ, ਗ੍ਰਿਸਤ 'ਚੋਂ ਸੁੱਖ ਨਹੀਂ ਮਿਲਦਾ, ਐਸ਼ੋ ਇਸ਼ਰਤ 'ਚੋਂ ਸੁੱਖ ਨਹੀਂ ਮਿਲਦਾ, ਧਨ ਦੌਲਤ 'ਚੋਂ ਸੁੱਖ ਨਹੀਂ ਮਿਲਦਾ, ਹਰ ਇੱਕ ਸੁੱਖ ਦੀ ਤੈਅ 'ਤੇ ਦੁੱਖ ਬੈਠਾ ਹੋਇਆ ਹੈ, ਮਨ ਵਿੱਚ ਭੈ ਬੈਠਾ ਹੋਇਆ ਹੈ, ਡਰ ਬੈਠਾ ਹੋਇਆ ਹੈ। ਇਹ ਜਿਹੜੇ ਮਾਲਕ ਨੇ ਦੁਨੀਆਂ ਦੀਆਂ ਨਿਆਮਤਾਂ ਇਤਨੀਆਂ ਮੈਨੂੰ ਦੇ ਦਿੱਤੀਆਂ ਹਨ, ਇੱਕ ਤਾਂ ਮੇਰੇ ਹੱਥੋਂ ਨਾ ਨਿਕਲ ਜਾਂ, ਜਿਸ ਚੀਜ਼ ਦਾ ਹਮੇਸ਼ਾ 24 ਘੰਟੇ ਸਾਨੂੰ ਡਰ ਲੱਗਾ ਹੋਇਆ ਹੈ, ਚੀਜ਼ ਕਿਤੇ ਮੇਰੇ ਹੱਥੋਂ ਨਾ ਨਿਕਲ ਜਾਵੇ, ਉਹ ਤਾਂ ਆਹਿਸਤਾ ਆਹਿਸਤਾ ਖੁਦ ਹੀ ਦੁੱਖ ਦਾ ਰੂਪ ਬਣ ਜਾਂਦੀ ਹੈ। ਇਸੇ ਵਾਸਤੇ ਸਹਿਜੋ ਬਾਈ ਨੇ ਕਿਹਾ ਸੀ, ਧਨਵੰਤੇ ਦੁਖੀਏ ਸਭੀ ਨਿਰਧਨ ਦੁੱਖ ਕਾ ਰੂਪ। ਜਿਨ੍ਹਾਂ ਕੋਲ ਬਹੁਤ ਜ਼ਿਆਦਾ ਧਨ ਦੌਲਤ ਜਾਇਦਾਦਾਂ ਵਗੈਰਾ ਹਨ, ਉਹ ਤਾਂ ਸਾਰੇ ਹੀ ਦੁਖੀ ਹਨ। ਕਿਉਂ? ਬੜੇ ਬੜੇ ਜੋ ਦੇਖੇ ਲੋਕ, ਗੁਰੂ ਨਾਨਕ ਸਾਹਿਬ ਕਹਿੰਦੇ ਤਿੰਨਕੋ ਵਿਆਪੇ ਚਿੰਤਾ ਰੋਗ, ਉਹ ਤਾਂ ਮੈਂਟਲ ਡਿਪਰੈਸ਼ਨ ਦੇ ਮਾਰੇ ਹੋਏ ਹਨ, ਗੋਲੀਆਂ ਔਰ ਟੀਕਿਆਂ ਨਾਲ ਹੀ ਵਿਚਾਰੇ ਸੌਂਦੇ ਹਨ, ਡਾਕੂਆਂ ਤੋਂ ਡਰਨ ਲੱਗੇ ਹੋਏ ਹਨ, ਸੇਲ ਟੈਕਸ ਤੋਂ ਡਰਨ ਲੱਗੇ ਹੋਏ ਹਨ, ਇਨਕਮ ਟੈਕਸ ਤੋਂ ਡਰਨ ਲੱਗੇ ਹੋਏ ਹਨ, ਯਾਰਾਂ ਦੋਸਤਾਂ ਦੀ ਬੇਵਫਾਈ ਤੋਂ ਡਰਨ ਲੱਗੇ ਹੋਏ ਹਨ, ਮੀਆਂ ਬੀਵੀ ਪੁੱਤਰ ਧੀਆਂ ਦੇ ਬਲੈਕ ਮਨੀ ਤੋਂ ਝਗੜੇ ਹੋਣ ਲੱਗੇ ਹੋਏ ਹਨ। ਉਹ ਤਾਂ ਸੁੱਖ ਦਾ ਚੈਨ ਵਿਚਾਰੇ ਕਦੇ ਲੈ ਹੀ ਨਹੀਂ ਸਕਦੇ, ਔਰ ਨਿਰਧਨ ਦੁੱਖ ਕਾ ਰੂਪ, ਜਿਹਦੇ ਗਰੀਬ ਕੋਲ ਕੁਛ ਹੈ ਹੀ ਨਹੀਂ ਹੈ, ਜਿਹਨੂੰ ਖਾਣ ਪੀਣ ਦਾ ਹੀ ਫਿਕਰ ਪਿਆ ਹੋਇਆ ਹੈ, ਉਹਨੇ ਤਾਂ ਦੁਖੀ ਹੋਣਾ ਹੀ ਹੈ। ਸੋ ਮਹਾਤਮਾ ਦੇ ਕਹਿਣ ਦਾ ਮਤਲਬ ਕਿ ਇਹ ਦੁਨੀਆਂ ਕੋਈ ਸੁੱਖ ਦੀ ਨਗਰੀ ਨਹੀਂ ਹੈ, ਇੱਥੇ ਦੁੱਖ ਵੀ ਭੁਗਤਣੇ ਪੈਂਦੇ ਹਨ, ਇੱਥੇ ਮੁਸੀਬਤਾਂ ਵੀ ਭੁਗਤਣੀਆਂ ਪੈਂਦੀਆਂ ਹਨ, ਕਿਉਂਕਿ ਜੋ ਵੀ ਥੋੜ੍ਹੇ ਬਹੁਤ ਸੁੱਖ ਨਜ਼ਰ ਆਉਂਦੇ ਹਨ, ਆਹਿਸਤਾ ਆਹਿਸਤਾ ਸਭ ਦੁੱਖਾਂ ਦੇ ਅੰਦਰ ਤਬਦੀਲ ਹੋਣੇ ਸ਼ੁਰੂ ਹੋ ਜਾਂਦੇ ਹਨ। क्योंकि जिन्ना चीज़ा चो आप सुख ढूंढते हाँ सब चीज़ा टैंपरेरी हैं आरजी हैं, उन्हां दा सुख और आराम भी केवल टैंपरेरी और आरजी ही हो सकता है। इस वास्ते महात्मा कहिंदे इहनू सुख की नगरी समझ के इहदे नाल मोह ना पा बैठना, इहदे नाल प्यार ना पा बैठना कि थानू बार बार इत्थे जन्म लेना पवे। ना ही कोई संत महात्मा इस नूं सुख की नगरी बनाउण वास्ते आउंदे हन। महात्मा तां सानूं इत्थों कढ़न वास्ते आउंदे हन, ना कि दुनिया के अंदर सोशल या पोलीटिकल या इकनोमिक रिफॉर्मर बन के आउंदे हन। ये दुनिया तो इस तरह रहनी है, पहलियां डंडियां नाल लड़ लैंदी सी, तलवारां नाल लड़ लैंदी सी, हुण तोपां बंदूकां नाल लड़ लैंदी है, कल नूं होर गैसां नाल लड़ना शुरू कर देवेगी। इत्थे तां लड़ाई झगड़े दुनिया विच हमेशा ही रहने हन। सो महात्मा ये नहीं कहिंदे कि तुसीं इस नूं सुख दी नगरी बनाउण दी कोशिश करो। महात्मा कहिंदे दुनिया दे कांटे थोड़े कोलों इकट्ठे कदे नहीं हो सकते, तुसीं हिम्मत करो, अपने पैरां अंदर बूट पाओ ताकि दुनिया दे दुख सुख थोड़े पैरां ते असर, थोड़े मन ते असर ही ना करन। तुसीं उस रस्ते ते चलो जिस रस्ते ते चल के दुखां और सुखां तो ही थोड़ा ख्याल उच्चा निकल जावे। इसे वास्ते स्वामी जी कहिंदे हन, तजो मन ये दुख सुख का ताम चढ़ कर लगो अब सतना। ये दुनिया ते मालिक ने दुखां और सुखां दी बनाई हुई है, क्योंकि पुन्ना और पापा करके इंसान दा जामा मिलता है, दुख भी भुगतना पवेगा, थोड़े बहुत सुख भी स्वास आ जाएंगे। अगर हमेशा सुखी रहना चाहते हो चल कर लगो अब सतनाम, वो सतनाम क्या मालिक दी खोज करो और वसाल करो। इसे वास्ते गुरु नानक साहब ने कहा सी, जिन्नी घर जाता अपना से सुखिए पाई। जिहड़े अपने घर पहुँच जाते हैं वो हमेशा वास्ते सुखी हो जाते हैं। अपना घर कित्थे है? जिथे अपना परमात्मा रहिंदा है। सो आत्मा परमात्मा की भगती करके ही सुहागण हो सकती है, इसका मरण जमण दे दुखों तो छुटकारा हो सकता है। इस वास्ते स्वामी जी कहिंदे एवें दुनिया नूं देख के भुलो ना, इहदे अंदरों सुख नहीं मिलना, इह तां रात दे सुपन की तरह है। रात का सुपना 4-5-6 घंटे का होगा, ये जिहड़ा दुनिया का सुपना है ये 60-70 साल का होगा। ना इस दुनिया की कोई असलीयत है, ना रात के सुपने की कोई असलीयत है, क्योंकि हर एक ने नाश हो जाना है, हर एक ने फलाह हो जाना है। शायद मैं कल भी अर्ज करती सी, ये पुत्र तियां रिश्तेदार जो कुछ सानू नज़र आते हैं सब ने साडा साथ छड़ देना है। गुरु साहब कहिंदे हर बिन सब कुछ मैला संतो, मालिक दे बगैर सब मैल है, सब कूड़ है, सब ने थोड़ा साथ छड़ देना है। इसे वास्ते तुलसी साहब ने कहा सी, ध्यान गैरों का उठा उसको बिठाने के लिए। तुसी तां गैरां दे मोह और प्यार विच फसे हुए हो, अगर उन्हों अपने हिरदे अंदर बिठाना चाहते हो जगह भी तो बनाओ उसने बिठाने वास्ते। थोड़ा हिरदा तो गैरां दे मोह और प्यार नाल भरिया होया है, जगह ही नहीं वो मालिक दे बैठन वास्ते, तो मालिक थोड़े हिरदे विच बैठ किस तरह सकता है। गुरु नानक साहब कहिंदे माया मोह सब जग सोया परम कहो एको जाई। सारे दुनिया दे जी माया दे जाल विच फस के मोह दी मिठी नींद सुते बैठे हन। मालक दा किसे नूं पता नहीं है, मालक दी भगती तरफ किसे दा ख्याल ही नहीं जांदा। इसे वास्ते गुरु साहब ने कहा सी, कूड़ कूड़े न्यो लगा विसरिया करता, किस नाल कीजे दोस्ती सब जग चलन हार। ये जिसम भी कूड़ है, अगे स्वामी जी दसते हैं जिस दुनिया के मोह और प्यार विच फसे हुए हैं वो भी कूड़ है, उन्हें भी नाश हो जाना है। ये कूड़ हमेशा कूड़ दे ही मोह और प्यार विच फसया रहिंदा है। स्वामी जी कहिंदे दुनिया विच अच्छी तरह खोज करके देखो, नज़र मार के देखो, सारी दुनिया के अंदर थोड़ी भगती, थोड़ी प्यार, थोड़ी मुहब्बत, थोड़े अपना बनाउण वास्ते कोई चीज़ काबिल नहीं है, क्योंकि हर एक ने थोड़ा साथ छड़ देना है। जिहड़ा अपना है उन्हों असी ना अपना कदे समझिया है, ना अपना बनाने की कोशिश की है। जिन्हां नाल गरजा का प्यार है, लैने देने का संबंध है, उन्होंने गलती नाल अपना समझी बैठे हाँ, वो बनते नहीं। असी इस वास्ते दुनिया के जीव दुखी आने हाँ, दुखी ही दुनिया चो चले जाने हाँ। इसे वास्ते गुरु साहब ने कहा सी, विष्टा के कीड़े विष्टा कमावे विष्टा माहे पचावणिया। असी तो दुनिया के जीव गंदगी के कीड़े हाँ, ਗੰਦਗੀ ਵਿੱਚ ਹੀ ਪੈਦਾ ਹੁੰਦੇ ਹਾਂ, ਗੰਦਗੀ ਹੀ ਖਾਂਦੇ ਹਾਂ, ਗੰਦਗੀ ਇਕੱਠੀ ਕਰੀ ਜਾਂਦੇ ਹਾਂ, ਗੰਦਗੀ ਵਿੱਚ ਹੀ ਰਹਿੰਦੇ ਹਾਂ, ਅਖੀਰ ਇਸੇ ਗੰਦਗੀ ਵਿੱਚ ਮਰ ਜਾਂਦੇ ਹਾਂ। ਨਾ ਗੰਦਗੀ 'ਚੋਂ ਬਾਹਰ ਨਿਕਲੇ, ਨਾ ਸਾਨੂੰ ਖੁਸ਼ਬੂ ਆਈ, ਨਾ ਸਾਨੂੰ ਗੰਦਗੀ ਦਾ ਪਤਾ ਲੱਗਾ ਕਿ ਅਸੀਂ ਕਿਹੜੀ ਗੰਦਗੀ ਵਿੱਚ ਉਮਰ ਸਾਰੀ ਗੁਜ਼ਾਰ ਦਿੱਤੀ ਹੈ। ਜਿਹੜੀ ਆਪਣੀ ਚੀਜ਼ ਹੈ ਉਸ ਨੂੰ ਕਦੇ ਅਸੀਂ ਆਪਣਾ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਵਾਸਤੇ ਸਵਾਮੀ ਜੀ ਸਾਨੂੰ ਪਿਆਰ ਨਾਲ ਸਮਝਾਉਂਦੇ ਹਨ, ਇਹ ਤਾਂ ਸੁਪਨੇ ਵਾਂਗੂ ਤੁਸੀਂ ਫਸੇ ਹੋਏ ਹੋ, ਜਿਨ੍ਹਾਂ ਚੀਜ਼ਾਂ ਦੇ ਮੋਹ ਔਰ ਪਿਆਰ ਵਿੱਚ ਫਸ ਚੁੱਕੇ ਹੋ, ਇਹਨਾਂ ਦੀ ਕੋਈ ਅਸਲੀਅਤ ਨਹੀਂ ਹੈ, ਇਹਨਾਂ ਨੇ ਸਭ ਨੇ ਤੁਹਾਡਾ ਸਾਥ ਛੱਡ ਦੇਣਾ ਹੈ।
रैन का सपना देह और गृह सब झूठा, परम में कहे को सपना।
ਹੋਰ ਜ਼ਿਆਦਾ ਖੋਲਦੇ ਹਨ ਸਵਾਮੀ ਜੀ, ਕਹਿੰਦੇ ਹਨ ਦੇਹ ਔਰ ਗ੍ਰਹਿ ਸਭ ਝੂਠਾ। ਜਿਤਨਾ ਸਾਡਾ ਇਸ ਦੁਨੀਆ ਨਾਲ ਅੱਜ ਤਲਕ ਹੈ, ਰਿਸ਼ਤਾ ਹੈ, ਇਹ ਸਾਡੇ ਸਰੀਰ ਦੇ ਕਾਰਨ ਹੈ। ਜਿਤਨਾ ਚਿਰ ਸਰੀਰ ਵਿੱਚ ਬੈਠੇ ਹਾਂ, ਪੁੱਤਰ ਧੀਆਂ ਰਿਸ਼ਤੇਦਾਰ ਵੀ ਆਪਣੇ ਨਜ਼ਰ ਆਉਂਦੇ ਹਨ, ਮਾਤਾ ਪਿਤਾ ਵੀ ਆਪਣੇ ਨਜ਼ਰ ਆਉਂਦੇ ਹਨ, ਯਾਰ ਦੋਸਤ ਵੀ ਆਪਣੇ ਨਜ਼ਰ ਆਉਂਦੇ ਹਨ, ਭੈਣ ਭਾਈ ਵੀ ਆਪਣੇ ਨਜ਼ਰ ਆਉਂਦੇ ਹਨ, ਕੌਮ ਵੀ ਆਪਣੀ ਹੈ, ਮਜ਼ਹਬ ਵੀ ਆਪਣਾ ਹੈ, ਮੁਲਕ ਵੀ ਆਪਣਾ ਹੈ, ਤਨ ਦੌਲਤ ਵੀ ਆਪਣਾ ਹੈ, ਗਰਜ਼ੇ ਕਿ ਹਰ ਚੀਜ਼ ਨੂੰ ਅਸੀਂ ਆਪਣਾ ਸਮਝੀ ਬੈਠੇ ਹਾਂ। ਜਦੋਂ ਦੇਹ ਦਾ ਸਾਥ ਛੁੱਟ ਜਾਵੇਗਾ, ਦੇਖ ਲਓ ਹਰ ਇੱਕ ਚੀਜ਼ ਤੋਂ ਲਾ ਤਲਕ ਹੋ ਕੇ ਖੜ੍ਹੇ ਹੋ ਜਾਂਦੇ ਹਾਂ। ਇਹ ਜਿਹੜੀ ਦੇਹ ਹੈ, ਜਿਸ ਕਰਕੇ ਅਸੀਂ ਦੁਨੀਆ ਦੇ ਚੀਜ਼ਾਂ ਨੂੰ, ਸ਼ਕਲਾਂ ਨੂੰ ਆਪਣਾ ਬਣਾਉਣ ਲੱਗੇ ਹੋਏ ਹਾਂ, ਕਿਆ ਇਹ ਦੇਹ ਸਾਡੀ ਹੈ? ਇਹ ਵੀ ਤਾਂ ਕਾਲ ਦਾ ਪਿੰਜਰਾ ਹੈ, ਕਿਰਾਏ ਦਾ ਮਕਾਨ ਹੈ, ਪਰਾਇਆ ਮਕਾਨ ਹੈ। ਕਿਸੇ ਨੂੰ 50-60 ਸਾਲ ਵਾਸਤੇ ਮਿਲੀ ਹੈ, ਕਿਸੇ ਨੂੰ 80-90 ਸਾਲ ਵਾਸਤੇ ਮਿਲੀ ਹੈ। ਜਿਤਨੇ ਜਿਤਨੇ ਸਵਾਸ ਮਾਲਕ ਨੇ ਬਖਸ਼ੇ ਹਨ, ਭੁਗਤਣ ਤੋਂ ਬਾਅਦ ਹਰ ਇੱਕ ਨੇ ਦੇਹ ਨੂੰ ਇੱਥੇ ਹੀ ਛੱਡ ਜਾਣਾ ਹੈ। ਕਿਸੇ ਦੀ ਅਗਨੀ ਦੇ ਸਪੁਰਦ ਹੋ ਕੇ ਰਹਿ ਜਾਂਦੀ ਹੈ, ਕਿਸੇ ਦੀ ਮਿੱਟੀ ਦੇ ਸਪੁਰਦ ਹੋ ਕੇ ਰਹਿ ਜਾਂਦੀ ਹੈ। ਇਸ ਵਾਸਤੇ ਸਵਾਮੀ ਜੀ ਖਬਰਦਾਰ ਕਰਦੇ ਹਨ ਜੀ, ਦੇਹ ਹੀ ਤੁਹਾਡਾ ਸਾਥ ਨਹੀਂ ਦਿੰਦੀ। ਤੁਸੀਂ ਸੋਚ ਕੇ ਦੇਖੋ ਦੁਨੀਆ ਅੰਦਰੋਂ ਕਿਹੜੀ ਚੀਜ਼ ਤੁਹਾਡਾ ਸਾਥ ਦੇਵੇਗੀ? ਇਹ ਜਿਹੜੇ ਦੇਹ ਦੇ ਅੰਗ ਹਨ, ਦੇਹ ਦੇ ਹਿੱਸੇ ਹਨ, ਇਹ ਤਾਂ ਜੀਂਦੇ ਜੀ ਹੀ ਸਾਨੂੰ ਖਬਰਦਾਰ ਕਰੀ ਜਾ ਰਹੇ ਹਨ ਕਿ ਭਰਾਵਾ ਤੇਰਾ ਅਸੀਂ ਸਾਥ ਛੱਡਣ ਲੱਗੇ ਹਾਂ। ਅੱਖਾਂ ਦੀ ਜੋਤ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦੀ ਹੈ, ਨੱਕ 'ਚੋਂ ਤੁਸੀਂ ਦੇਖ ਲਓ ਸਾਹ ਆਉਣਾ ਮੁਸ਼ਕਲ ਹੋ ਜਾਂਦਾ ਹੈ, ਪੇਟ ਖਾਣਾ ਹਜ਼ਮ ਨਹੀਂ ਕਰਦਾ, ਗਲੇ 'ਚੋਂ ਆਵਾਜ਼ ਨਹੀਂ ਨਿਕਲਦੀ, ਸਿਰ ਦੀ ਯਾਦਦਾਸ਼ਤ ਖਤਮ ਹੋ ਜਾਂਦੀ ਹੈ, ਸਿਰ ਕੰਬਣਾ ਸ਼ੁਰੂ ਹੋ ਜਾਂਦਾ ਹੈ, ਪੇਟ ਵਿੱਚ ਖਾਣਾ ਹਜ਼ਮ ਨਹੀਂ ਹੁੰਦਾ, ਗੋਡੇ ਸਾਡਾ ਭਾਰ ਨਹੀਂ ਸਹਾਰਦੇ, ਔਰ ਗੋਡਿਆਂ 'ਤੇ ਹੱਥ ਰੱਖ ਕੇ ਉੱਠਦੇ ਹਾਂ, ਸੋਟੀਆਂ ਲੈ ਕੇ ਤੁਰਦੇ ਹਾਂ। ਜਿਸਮ ਦੇ ਹਿੱਸੇ ਤਾਂ ਸਾਨੂੰ ਜੀਂਦੇ ਜੀ ਹੀ ਜਵਾਬ ਦੇਈ ਜਾਂਦੇ ਹਨ, ਪਿੱਛੋਂ ਕਿਹੜੀ ਚੀਜ਼ ਸਾਡੀ ਆਪਣੀ ਬਣੇਗੀ? ਇਸ ਵਾਸਤੇ ਸਵਾਮੀ ਜੀ ਕਹਿੰਦੇ ਹਨ, ਤੁਸੀਂ ਦੇਹ ਦੇ ਮਾਣ ਕਰਕੇ ਇਹਨਾਂ ਚੀਜ਼ਾਂ ਨੂੰ ਆਪਣਾ ਸਮਝੀ ਬੈਠੇ ਹੋ, ਦੇਹ ਹੀ ਤੁਹਾਨੂੰ ਅਖੀਰ ਧੋਖਾ ਦੇ ਜਾਣਾ ਹੈ। ਔਰ ਇਹ ਜਿਹੜਾ ਗ੍ਰਹਿ ਦੁਨੀਆ ਦੀ ਤਨ ਦੌਲਤ ਹੈ, ਜਾਇਦਾਦਾਂ ਹਨ, ਮਿੱਲਾਂ ਹਨ, ਹਵੇਲੀਆਂ ਹਨ, ਠਾਠ ਵਗੈਰਾ ਹੈ, ਜੇ ਇਹਨਾਂ ਨੇ ਸਾਡੇ ਬਜ਼ੁਰਗਾਂ ਦਾ ਸਾਥ ਨਹੀਂ ਦਿੱਤਾ, ਇਹ ਰਜਿਸਟਰੀਆਂ, ਇਹ ਇੰਤਕਾਲ ਸਾਡੇ ਬਜ਼ੁਰਗਾਂ ਦੇ ਨਾਲ ਨਹੀਂ ਅਸੀਂ ਰਹਿਣ ਦਿੱਤੇ, ਸਾਡੇ ਨਾਲ ਸਾਡੇ ਬੱਚਿਆਂ ਨੇ ਕਿੱਥੇ ਰਹਿਣ ਦੇਣੇ ਹਨ? ਇਸ ਵਾਸਤੇ ਜੇ ਉਹਨਾਂ ਦੀ ਨਹੀਂ ਬਣ ਸਕੀਆਂ, ਇਹ ਸਾਡੇ ਕਦੋਂ ਬਣਨੀਆਂ ਹਨ? ਇਹ ਤਾਂ ਬਦਲਦੀਆਂ ਹੀ ਰਹਿਣੀਆਂ ਹਨ। ਜੇ ਚੀਜ਼ਾਂ ਸਾਡੀਆਂ ਹੁੰਦੀਆਂ ਜਾਂ ਕਿਸੇ ਦੀਆਂ ਬਣ ਸਕਦੀਆਂ ਹੁੰਦੀਆਂ, ਤੁਸੀਂ ਦੇਖੋ ਸਾਡੇ ਹਿੱਸੇ ਵਿੱਚ ਆਉਣੀਆਂ ਸੀ, ਲੋਕਾਂ ਨੇ ਪਹਿਲਾਂ ਹੀ ਬੁੱਕ ਕਰਕੇ ਭੇਜ ਛੱਡਣੀਆਂ ਸੀ। ਇਸ ਵਾਸਤੇ ਸਵਾਮੀ ਜੀ ਸਾਨੂੰ ਖਬਰਦਾਰ ਕਰਦੇ ਹਨ, ਕਿੰਨਾ ਚੀਜ਼ਾਂ ਨੂੰ ਤੁਸੀਂ ਆਪਣਾ ਸਮਝੀ ਬੈਠੇ ਹੋ, ਕਿਸ ਧਨ ਦੌਲਤ ਵਾਸਤੇ, ਜਾਇਦਾਦਾਂ ਵਾਸਤੇ ਤੁਸੀਂ ਇੱਕ ਦੂਸਰੇ ਨਾਲ ਨਫ਼ਰਤ ਕਰਨ ਲੱਗੇ ਹੋਏ ਹੋ, ਇੱਕ ਦੂਸਰੇ ਨਾਲ ਝਗੜੇ ਕਰਨ ਲੱਗੇ ਹੋਏ ਹੋ, ਜਿਨ੍ਹਾਂ ਨੇ ਕਿਸੇ ਦੇ ਨਾਲ ਅਖੀਰ ਨਹੀਂ ਜਾਣਾ, ਸਭ ਇੱਥੇ ਹੀ ਛੱਡ ਕੇ ਚਲੇ ਜਾਣਾ ਹੈ। ਕਹਿੰਦੇ ਪਰਮ ਮੈਂ ਕਾਹੇ ਕੋ ਖਪਣਾ, ਸਭ ਪਰਮ ਹੈ, ਸਭ ਨੇ ਨਾਸ਼ ਹੋ ਜਾਣਾ ਹੈ, ਸਭ ਨੇ ਫਲਾਹ ਹੋ ਜਾਣਾ ਹੈ। ਸਵਾਮੀ ਜੀ ਪਰਮ ਕਹਿੰਦੇ ਹਨ, ਗੁਰੂ ਨਾਨਕ ਸਾਹਿਬ ਦੂਜਾ ਕਹਿੰਦੇ ਹਨ, ਤੁਲਸੀ ਸਾਹਿਬ ਵਗੈਰ ਕਹਿੰਦੇ ਹਨ, ਸਭ ਮਹਾਤਮਾ ਦਾ ਇੱਕੋ ਹੀ ਮਤਲਬ ਹੈ ਕਿ ਸਾਡਾ ਇਹਦੇ ਵਿੱਚ ਕੁਛ ਵੀ ਨਹੀਂ ਹੈ, ਇੱਥੋਂ ਲਈਆਂ ਹਨ, ਇੱਥੇ ਹੀ ਛੱਡ ਕੇ ਚਲੇ ਜਾਣੀਆਂ ਹਨ, ਇਹ ਕਦੇ ਵੀ ਕਿਸੇ ਦੀਆਂ ਨਹੀਂ ਬਣੀਆਂ, ਨਾ ਕਦੇ ਕਿਸੇ ਦੀਆਂ ਬਣ ਹੀ ਸਕਦੀਆਂ ਹਨ। ਸੋ ਮਹਾਤਮਾ ਦੇ ਕਹਿਣ ਦਾ ਮਤਲਬ ਇਹੋ ਹੀ ਹੈ ਕਿ ਜਿਹੜੀ ਚੀਜ਼ ਸਾਡੀ ਆਪਣੀ ਹੈ, ਜਿਹੜੀ ਆਪਣੀ ਬਣ ਸਕਦੀ ਹੈ, ਆਪਣੀ ਬਣਾਉਣੀ ਚਾਹੀਦੀ ਹੈ, ਉਹਨੂੰ ਆਪਣਾ ਸਮਝੋ, ਉਹਨੂੰ ਆਪਣਾ ਬਣਾਓ, ਉਹਦੇ ਨਾਲ ਪਿਆਰ ਕਰੋ, ਉਹਦੀ ਭਗਤੀ ਕਰੋ, ਉਹਦੇ ਨਾਲ ਵਿਸਾਲ ਕਰੋ, ਜਿਹੜੀਆਂ ਤੁਹਾਡੀਆਂ ਹੈ ਹੀ ਨਹੀਂ, ਤੁਹਾਡੀਆਂ ਬਣਨੀਆਂ ਹੀ ਨਹੀਂ, ਤੁਹਾਡੀਆਂ ਬਣ ਸਕਦੀਆਂ ਹੀ ਨਹੀਂ, ਉਹਨਾਂ ਵਾਸਤੇ ਕਿਉਂ ਭਟਕਦੇ ਫਿਰਦੇ ਹੋ, ਉਹਨਾਂ ਵਾਸਤੇ ਕਿਉਂ ਤੜਫਦੇ ਫਿਰਦੇ ਹੋ।
ਦੇਹ ਔਰ ਗ੍ਰਹਿ ਸਭ ਝੂਠਾ, ਪਰਮ ਮੈਂ ਕਹਿ ਕੋ ਖਪਨਾ। ਜੀਵ ਸਭ ਲੋਭ ਮੈਂ ਭੁਲੇ, ਕਾਲ ਸੇ ਕੋਈ ਨਹਿ ਬਚਨਾ।
ਅੱਗੇ
ਕ੍ਰਿਸ਼ਨਾ ਅਗਨ ਜਗ ਜਾਰਾ, ਪੜਾ ਸਭ ਜੀਵ ਕੋ ਤਪਨਾ।
ਬੜਾ ਸੁੰਦਰ ਉਪਦੇਸ਼ ਕਰਦੇ ਹਨ ਕਿ ਜੋ ਮਰਜ਼ੀ ਸਾਨੂੰ ਦੁਨੀਆਂ ਅੰਦਰ ਪਰਮਾਤਮਾ ਦੇ ਦੇਵੇ, ਅੱਜ ਤੱਕ ਕਦੇ ਸਾਡੇ ਮਨ ਵਿੱਚ ਸੰਤੋਖ ਨਹੀਂ ਆਇਆ, ਕਦੇ ਸਾਡੇ ਮਨ ਸਬਰ ਨਹੀਂ ਆਇਆ। ਅਗਰ ਮਾਲਕ ਨੇ ਲੱਖ ਦੇ ਦਿੱਤਾ ਹੈ, ਅਸੀਂ 10 ਲੱਖ ਮੰਗਣ ਲੱਗੇ ਹੋਏ ਹਾਂ, 10 ਲੱਖ ਲਈ ਦੇ ਦੇਵੇ ਸਾਨੂੰ ਕਰੋੜ ਚਾਹੀਦਾ ਹੈ, ਕਰੋੜ ਦੇ ਦੇਵੇ ਸਾਨੂੰ 10 ਕਰੋੜ ਚਾਹੀਦਾ ਹੈ, 1 ਮਕਾਨ ਸੋਹਣਾ ਰਹਿਣ ਨੂੰ ਦੇ ਦੇਵੇ ਸਾਨੂੰ ਪਹਾੜ 'ਤੇ ਵੀ ਚਾਹੀਦਾ ਹੈ, 2 ਮਕਾਨ ਦੇ ਦੇਵੇ, 3 ਅਸੀਂ ਦਿੱਲੀ ਵਿੱਚ ਵੀ ਗੈਸਟ ਹਾਊਸ ਬਣਾਉਣਾ ਚਾਹੁੰਦੇ ਹਾਂ। ਸੋ ਸਾਡੇ ਮਨ ਵਿੱਚ ਸਬਰ ਨਹੀਂ ਕਦੇ ਆਉਂਦਾ, ਸੰਤੋਖ ਨਹੀਂ ਕਦੇ ਆਉਂਦਾ। ਸਵਾਮੀ ਜੀ ਕਹਿੰਦੇ ਲੋਭ ਰੂਪੀ ਕੁੱਤਾ ਤਾਂ ਤੁਹਾਡੇ ਅੰਦਰ ਭੌਂਕਦਾ ਹੀ ਰਹਿਣਾ ਹੈ, ਇਹਨੇ ਕਦੇ ਚੁੱਪ ਹੀ ਨਹੀਂ ਆਉਣਾ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸਾਕਤ ਨਰ ਪ੍ਰਾਣੀ ਸਦ ਭੂਖੇ ਨਿਤ ਭੂਖਣ ਭੂਖ ਕਰੀਜੇ, ਤਵ ਤਾਏ ਤਾਏ ਪ੍ਰੀਤ ਮਾਇਆ ਲੱਖ ਕੋਸਣ ਕੋ ਬਿਥ ਦੀਜੇ। ਗੁਰੂ ਸਾਹਿਬ ਕਹਿੰਦੇ ਜਿਹੜੇ ਮਨਮੁੱਖ ਲੋਕ ਹਨ ਉਹ ਹਮੇਸ਼ਾ ਭੁੱਖੇ ਹਨ, ਉਹਨਾਂ ਨੇ ਭੁੱਖੇ ਹੀ ਰਹਿਣਾ ਹੈ। ਜਦੋਂ ਵੀ ਮਾਲਕ ਅੱਗੇ ਕਿਤੇ 2 ਹੱਥ ਜੋੜਦੇ ਹਨ, ਦੁਨੀਆਂ ਦੀਆਂ ਖਾਹਿਸ਼ਾਂ ਪੂਰੀਆਂ ਕਰਨ ਵਾਸਤੇ, ਦੁਨੀਆਂ ਦੀਆਂ ਤ੍ਰਿਸ਼ਨਾ ਪੂਰੀਆਂ ਕਰਨ ਵਾਸਤੇ, ਜੋ ਕੁਛ ਮਾਲਕ ਨੇ ਦਿੱਤਾ ਹੈ ਉਹਦਾ ਕਦੇ ਉਹਨਾਂ ਨੇ ਸ਼ੁਕਰ ਨਹੀਂ ਕੀਤਾ। ਉਹ ਨੀਚੇ ਦੀ ਤਰਫ ਕਦੇ ਨਹੀਂ ਦੇਖਦੇ ਕਿ ਮੈਨੂੰ ਮਾਲਕ ਨੇ ਕਿੰਨਾ ਸੋਹਣਾ ਮਕਾਨ ਦਿੱਤਾ ਹੈ, ਅੱਧੀ ਦੁਨੀਆ ਬਾਹਰ ਸੜਕਾਂ 'ਤੇ ਸੌਣ ਲੱਗੀ ਹੋਈ ਹੈ, ਮੈਨੂੰ ਮਾਲਕ ਨੇ ਕਿੰਨਾ ਸੋਹਣਾ ਖਾਣ ਨੂੰ ਦਿੱਤਾ ਹੈ, ਲੋਕ ਅੱਧੀ ਦੁਨੀਆ ਭੁੱਖੀ ਰਾਤ ਨੂੰ ਸੌਂਦੀ ਹੈ, ਮੇਰੇ ਕੋਲ ਕਿਤਨੇ ਕੱਪੜੇ ਪਾਉਣ ਦੇ ਜੋੜੇ ਪਏ ਹੋਏ ਹਨ, ਲੋਕਾਂ ਕੋਲ ਫਟੇ ਪੁਰਾਣੇ ਕੁੜਤੇ ਪਜਾਮਾ ਵੀ 1 ਜੋੜਾ ਨਹੀਂ ਹੈ, ਮੇਰੇ ਕੋਲ ਕਿਤਨੀ ਅੱਛੀ ਨੌਕਰੀ ਹੈ, ਲੋਕਾਂ ਨੂੰ ਕਲਰਕੀ ਦੀ ਨੌਕਰੀ, ਚਪੜਾਸੀ ਦੀ ਨੌਕਰੀ ਨਹੀਂ ਮਿਲਦੀ। ਉਹਨਾਂ ਨੇ ਕਦੇ ਪਰਮਾਤਮਾ ਦਾ ਇਹਨਾਂ ਗੱਲਾਂ 'ਤੇ ਸ਼ੁਕਰ ਨਹੀਂ ਕੀਤਾ, ਉਹ ਉੱਪਰ ਨੂੰ ਹੀ ਮੂੰਹ ਕਰੀ ਬੈਠੇ ਹਨ, ਹੋਰ ਉੱਚੀ ਕੁਰਸੀ ਚਾਹੀਦੀ ਹੈ, ਹੋਰ ਉੱਚੀ ਕੁਰਸੀ ਚਾਹੀਦੀ ਹੈ, ਹੋਰ ਉੱਚੀ ਕੁਰਸੀ ਚਾਹੀਦੀ ਹੈ। ਇਸ ਵਾਸਤੇ ਸਵਾਮੀ ਜੀ ਕਹਿੰਦੇ ਮਨ ਵਿੱਚ ਤਾਂ ਤੁਹਾਡੇ ਕਦੇ ਸੰਤੋਖ ਆਉਣਾ ਹੀ ਨਹੀਂ, ਇਹ ਲੋਭ ਰੂਪੀ ਕੁੱਤਾ ਤਾਂ ਸਾਡੇ ਅੰਦਰ ਭੋਗਦਾ ਹੀ ਰਹਿਣਾ ਹੈ। ਔਰ ਖਾਹਿਸ਼ਾਂ ਤ੍ਰਿਸ਼ਨਾ ਦੀ ਅੱਗ ਵਿੱਚ ਅਸੀਂ ਹਮੇਸ਼ਾ ਸੜਦੇ ਹੀ ਰਹਿੰਦੇ ਹਾਂ, ਇਹ ਖਾਹਿਸ਼ਾਂ ਤ੍ਰਿਸ਼ਨਾ ਨਾ ਅੱਜ ਤੀਕਰ ਕਦੇ ਕਿਸੇ ਦੀਆਂ ਪੂਰੀਆਂ ਹੋਈਆਂ ਹਨ, ਨਾ ਕਦੇ ਕਿਸੇ ਦੀਆਂ ਪੂਰੀਆਂ ਹੋਈਆਂ ਹੋ ਸਕਦੀਆਂ ਹਨ। ਜਿਹੜੀ ਚੀਜ਼ ਸਾਡੀ ਮਨ ਦੀ ਮਰਜ਼ੀ ਦੇ ਮੁਤਾਬਕ ਪੂਰੀ ਨਹੀਂ ਹੁੰਦੀ, ਦੇਖ ਲਓ ਉਹ ਸਾਡੇ ਵਾਸਤੇ ਦੁੱਖ ਦਾ ਕਾਰਨ ਬਣੀ ਬੈਠੀ ਹੈ। ਇਸੇ ਵਾਸਤੇ ਕਿਸੇ ਮਹਾਤਮਾ ਨੇ ਕਿਹਾ ਸੀ, ਆਸਾ ਪਰਬਤ ਜਿੰਨੀਆਂ ਮੌਤ ਤਣਾਵਾਂ ਹੇਠ, ਖਾਹਿਸ਼ਾਂ ਤ੍ਰਿਸ਼ਨਾ ਤਾਂ ਤੁਹਾਡੀਆਂ ਹਿਮਾਲਿਆ ਦੇ ਪਹਾੜ ਨਾਲੋਂ ਵੀ ਜ਼ਿਆਦਾ ਹਨ। ਮੌਤ ਪੈੜਾਂ ਹੇਠਾਂ ਖੜੀ ਹੈ, ਪਤਾ ਨਹੀਂ ਜ਼ਿੰਦਗੀ ਦੇ 4 ਸਾਲ ਹਨ ਕਿ 5 ਸਾਲ ਹਨ, ਕਿਹੜੇ ਵੇਲੇ ਭਰੇ ਪਰਿਵਾਰ ਨੂੰ ਛੱਡ ਕੇ ਜਾਣਾ ਹੈ। ਇਸ ਵਾਸਤੇ ਸਵਾਮੀ ਕਹਿੰਦੇ ਕਾਲ ਸੇ ਕੋਈ ਨਹੀਂ ਬਚਣਾ, ਮੌਤ ਦੇ ਵਕਤ ਤਾਂ ਤੁਸੀਂ ਕਿਸੇ ਚੀਜ਼ ਨੂੰ ਵੀ ਨਾਲ ਨਹੀਂ ਲਿਜਾ ਸਕਦੇ, ਜਿਤਨੀਆਂ ਮਰਜ਼ੀ ਖਾਹਿਸ਼ਾਂ ਕਰ ਲਓ, ਜਿਤਨੀਆਂ ਮਰਜ਼ੀ ਤ੍ਰਿਸ਼ਨਾ ਕਰ ਲਓ, ਜੋ ਮਰਜ਼ੀ ਤੁਸੀਂ ਇਕੱਠਾ ਕਰ ਲਵੋ, ਤੁਸੀਂ ਹੁਣ ਵੀ ਦੁਖੀ ਹੋ ਰਹੇ ਹੋ, ਮੌਤ ਤੋਂ ਬਾਅਦ ਵੀ ਅਗਰ ਇਕੱਠਾ ਕਰ ਲਵੋ ਤਾਂ ਤੁਹਾਡੇ ਨਾਲ ਚੀਜ਼ਾਂ ਨਹੀਂ ਜਾਣੀਆਂ। ਇਸ ਵਾਸਤੇ ਕਹਿੰਦੇ ਮਨ ਵਿੱਚ ਸਬਰ ਕਰਨਾ ਚਾਹੀਦਾ ਹੈ, ਮਨ ਵਿੱਚ ਸੰਤੋਖ ਕਰਨਾ ਚਾਹੀਦਾ ਹੈ, ਜੋ ਕੁਛ ਦੇਣਾ ਹੈ ਪਰਮਾਤਮਾ ਨੇ ਤੁਰ ਮਸਤਕ ਵਿੱਚ ਲਿਖ ਦਿੱਤਾ ਹੈ ਉਹ ਜ਼ਰੂਰ ਮਿਲ ਜਾਣਾ ਹੈ, ਜੋ ਸਾਡੇ ਕਰਮਾਂ ਵਿੱਚ ਹੈ, ਨਸੀਬਾਂ ਵਿੱਚ ਹੈ, ਉਹ ਸਾਨੂੰ ਜ਼ਰੂਰ ਮਿਲ ਜਾਣਾ ਹੈ, ਉਸੇ 'ਤੇ ਸੰਤੋਖ ਕਰਨਾ ਚਾਹੀਦਾ ਹੈ, ਸਬਰ ਕਰਨਾ ਚਾਹੀਦਾ ਹੈ। ਮਾਲਕ ਨੂੰ ਪਤਾ ਹੈ ਕਿਹੜੀ ਚੀਜ਼ ਸਾਡੇ ਫਾਇਦੇ ਵਾਸਤੇ ਹੈ, ਕਿਹੜੀ ਚੀਜ਼ ਸਾਡੇ ਨੁਕਸਾਨ ਵਾਸਤੇ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਬਿਨ ਬੋਲੇ ਸਭ ਕੁਝ ਜਾਣਦਾ ਕਿਸ ਅੱਗੇ ਕੀਜੀਏ ਅਰਦਾਸ, ਕਿਹਦੇ ਅੱਗੇ ਤੁਸੀਂ ਹੱਥ ਪੈਰ ਜੋੜ ਕੇ ਗੜਗੜਾਉਣ ਲੱਗੇ ਹੋਏ ਹੋ। ਮਾਲਕ ਨੂੰ ਸਭ ਪਤਾ ਹੈ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ, ਉਹਨੂੰ ਅਰਦਾਸਾਂ ਕਰਨ ਦੀ, ਪ੍ਰਾਰਥਨਾ ਕਰਨ ਦੀ ਲੋੜ ਨਹੀਂ ਪੈਂਦੀ, ਉਹ ਜਾਣਨ ਹਾਰ ਹੈ, ਅਗਰ ਦੇਣ ਹਾਰ ਹੈ ਤਾਂ ਜਾਣਨ ਹਾਰ ਵੀ ਹੈ, ਆਪੇ ਜੋ ਠੀਕ ਸਮਝੇਗਾ ਦੇ ਦੇਵੇਗਾ। ਸੋ ਮਨ ਵਿੱਚ ਸਬਰ ਰੱਖਣਾ ਚਾਹੀਦਾ ਹੈ, ਸੰਤੋਖ ਰੱਖਣਾ ਚਾਹੀਦਾ ਹੈ, ਅਗਰ ਸੁੱਖ ਹੈ ਉਹ ਸੰਤੋਖ ਵਿੱਚ ਹੈ, ਉਹ ਸ਼ਾਂਤੀ ਵਿੱਚ ਹੈ। इस वास्ते आप प्यार दे नाल समझाउंदे हन, मौत तां सबनों आ जानी है, नाल तां कोई चीज़ भी नहीं जानी, जो मर्जी इकट्ठा कर लवो। ये जिहड़ी खाशना तिशना की अग विच बैठ के दुख भुगतने पैंदे हन, ये तुहानू लाहे दे भुगतने पैंदे हन।
तृष्णा अगन जग जरा पड़ा सब जीव को तपना, नहीं कोई राह बचने की, जले सब नरक की अगना। जलेंगे आग में निस दिन, बहर भोगे जन्म मरना।
हुण स्वामी जी कहिंदे जिहड़े लोग खाशां और तिश्ना करदे हन, इक तां इसे जन्म विच दुखी रहिंदे हन क्योंकि उन्हां दीआं खाशां पूरियां नहीं हुंदियां। फिर जो मन खाशां तिश्ना कर बैठा है, उन्हां नूं भुगतण वास्ते किसे नूं नरकां विच जाणा पैंदा है, किसे नूं वापस 84 दे जेलखाने विच आउणा पैंदा है। मालिक उत्थे जन्म दिंदा है जिथे वह अच्छी तरह ख्वाहिश और तिश्ना नूं पूरा कर सके, जिसका की नतीजा है उन्हूं फिर वापस जन्म लेना पैंदा है। इसे वास्ते गुरु साहब ने कहा सी, दिन दा दे लेंदे थक पाए, जुगा जुगंतर खाए खाए। जुगा जुगा तो जदों दी दुनिया बनी है, ए परमात्मा, सी दुनिया दे जीव तेरे कोलों मंगदे चले आ रहे हाँ, तू साडियां ख्वाहिशां तिश्ना पूरियां करदा चले आ रहा है, जिहड़ा की नतीजा है हाले असी इसे 84 दे जेलखाने विच फसे होए हाँ। जितना चिर असी मालिक दे कोलों मालिक नी नहीं मंगदे, असी मालिक दे भगती अंदर कदे कामयाब नहीं हो सकते। मैं कई दफ़ा मिसाल दिती है, एक बच्चे नूं असीं आया दे नाल खेलण वास्ते भेज दिंदे हाँ, अगर रोज़ बच्चा रोंदा है, आया उसका हर किस्म का दिल लगाउण दी कोशिश करती है, उन्हूं खिलौणियां नाल भी खिलाउंदी है, मिठाई भी दिंदी है, तोतलियां कहानियां भी सुनाउंदी है, अगर उहदा दिल लगा होया है, माता पिता फिक्र करन दा काम काज करदे हाँ। अगर बच्चा किसी चीज़ तो नहीं बहलदा, माता पिता कोलों बर्दाश्त नहीं हुंदा, भज के चुक के छाती नाल लगा लेंदे हाँ। इसी तरह जितना चिर असीं इस रचना दे खिलौणियां नाल खेलण लगे होए हाँ, वह मालिक भी सानू भुलिया बैठा है। जदों हर तरफों असीं अपना ख्याल कढ के मालिक दी तरफ फोकस कर देना है, वह भी साडे ते दया मेहर करके सानू अपने नाल मिला लैंदा है। इसे वास्ते गुरु साहब ने कहा सी, तुद बिन होर कुछ मंगना सिर्फ दुखां के दुख। ऐ परमात्मा, तेरे कोलों अगर होर कोई रचना की चीज़ मंगते हाँ, असी दुखां नूं मंगण लगे होए हाँ, असी मुसीबतां नूं मंगण लगे होए हाँ, सुख तो तेरी गोद विच है, सुख तो तेरे वसाल विच है, तेरे बगैर दुनिया विच किसे नूं सुख नहीं मिल सकता, किसे नूं शांति नहीं मिल सकती। इसे वास्ते संतां महात्मा ने स्त्री और पति का रिश्ता कह के याद किया है। इस्त्री अगर पति के चरणों तो दूर चले जाएगी, जो मर्जी तुसी दुनिया दी नियामतां उन्हूं दे देवो, उरे मन विच कदे सुख और शांति नहीं आ सकती। उन्हूं तो पति का प्यार चाहिदा है, पति का वसाल चाहिदा है। रामा कृष्णा मिशन वाले इसे वास्ते माता और बेटे का रिश्ता कह के याद करते हैं। जो बेटे नूं माँ की गोद विच बैठ के खुशी आउंदी है, और सारी दुनिया का राजपाठ लैके खुशी नहीं आउंदी। क्राइस्ट ने बाप और बेटे का रिश्ता कह के याद किया है। जितना चिर बेटे के सिर पर बाप का साया है, बेटे नूं की फिक्र है, बाप नूं फिक्र होवेगा। सो इस वास्ते महात्मा कहिंदे हन, अगर तुसी सुख और शांति हासिल करनी है, वह तो मालिक की गोद में जाके हासिल कर सकते हो, मालिक के प्यार में जाके हासिल कर सकते हो।
जलेंगे आग में निस दिन, बहर भोगे जन्म मरना। अटकते वे फिरे खानी, नहीं कुछ ठीक उन लगना। कहो क्या दुख वह होगे, कहन में आ नहीं सकना। दया कर संत और सतगुर, बतावें नाम का जपना।
ਇਹਨਾਂ ਖਾਹਿਸ਼ਾਂ ਔਰ ਤਿਸ਼ਤਾਂ ਨੂੰ ਪੂਰਾ ਕਰਨ ਵਾਸਤੇ ਜਿਹੜਾ ਸਾਨੂੰ ਦੁਨੀਆ ਅੰਦਰ ਆ ਕੇ ਜਨਮ ਲੈਣਾ ਪੈਂਦਾ ਹੈ, ਜਿਨ੍ਹਾਂ ਜਾਮਿਆਂ ਵਿੱਚ ਜਾ ਕੇ ਸਾਨੂੰ ਪੈਦਾ ਹੋਣਾ ਪੈਂਦਾ ਹੈ, ਸਵਾਮੀ ਜੀ ਕਹਿੰਦੇ ਸੋਚ ਕੇ ਦੇਖੋ ਕਿਹੜੇ ਜਾਮੇ ਵਿੱਚ ਤੁਸੀਂ ਸੁੱਖ ਹਾਸਲ ਕਰ ਸਕਦੇ ਹੋ, ਕਿਹੜੇ ਜਾਮੇ ਵਿੱਚ ਤੁਸੀਂ ਸ਼ਾਂਤੀ ਹਾਸਲ ਕਰ ਸਕਦੇ ਹੋ, ਭੇਡਾਂ ਦੇ ਜਾਮੇ ਵਿੱਚ, ਮੁਰਗਿਆਂ ਦੇ ਜਾਮੇ ਵਿੱਚ, ਬੱਕਰੀਆਂ ਦੇ ਜਾਮੇ ਵਿੱਚ, ਜਿਨ੍ਹਾਂ ਦੇ ਗਲਿਆਂ 'ਤੇ ਤੁਹਾਡੇ ਪੇਟ ਦੀ ਖਾਤਰ ਹਜ਼ਾਰ ਹਾਂ ਛੁਰੀਆਂ ਦਿਨ ਰਾਤ ਚੱਲਣ ਲੱਗੀਆਂ ਹੋਈਆਂ ਹਨ। ਇਸ ਵਾਸਤੇ ਕਹਿੰਦੇ ਇਨਸਾਨ ਦੇ ਜਾਮੇ ਨੂੰ ਦੇਖੋ, ਜਿਹਨੂੰ ਆਪਾਂ ਟੋਪ ਆਫ ਦੀ ਕ੍ਰੀਏਸ਼ਨ ਵੀ ਕਹਿੰਦੇ ਹਾਂ, ਅਸ਼ਰਫ ਅਲ ਮਖਲੂਕਾਤ ਵੀ ਕਹਿੰਦੇ ਹਾਂ, ਨਲ ਰਹਿਣੀ ਦੇਹ ਵੀ ਕਹਿੰਦੇ ਹਾਂ, ਇੱਥੇ ਕਿਹੜਾ ਆ ਕੇ ਆਪਾਂ ਸੁੱਖ ਹਾਸਲ ਕਰਦੇ ਹਾਂ? ਕੋਈ ਬਿਮਾਰੀ ਇੱਥੋਂ ਤੰਗ ਆਇਆ ਬੈਠਾ ਹੈ, ਕੋਈ ਬੇਰੁਜ਼ਗਾਰੀ ਦੁਖੀ ਹੋ ਜਾਂਦਾ ਹੈ, ਕਿਸੇ ਦੀ ਔਲਾਦ ਨਹੀਂ ਗਰੀਬ ਤੜਫਣ ਲੱਗਾ ਹੋਇਆ ਹੈ, ਕਿਸੇ ਨੂੰ ਔਲਾਦ ਨੇ ਸੂਲੀ 'ਤੇ ਚੁੱਕਿਆ ਹੋਇਆ ਹੈ, ਕਿਸੇ ਨੇ ਕਰਜ਼ਾ ਲੈਣਾ ਹੈ, ਕਿਸੇ ਨੇ ਕਰਜ਼ਾ ਦੇਣਾ ਹੈ, ਕੌਮਾਂ ਮਸਬਾਂ ਮੁਲਕਾਂ ਦੇ ਝਗੜੇ ਆਪਣਾ ਪਿੱਛਾ ਨਹੀਂ ਛੱਡਦੇ, ਕਿਤਨਿਆਂ ਗਰੀਬਾਂ ਦਾ ਖੂਨ ਹੈ, ਕਿਤਨੀਆਂ ਔਰਤਾਂ ਬੇਵਾਹ ਹਨ, ਕਿਤਨੇ ਬੱਚੇ ਯਤੀਮ ਹਨ, ਰੋਟੀ ਕੱਪੜੇ ਵਾਸਤੇ ਤਾਂ ਆਪਾਂ ਭਟਕਦੇ ਫਿਰਦੇ ਹਾਂ। ਉਸ ਤੋਂ ਜਦੋਂ ਇਨਸਾਨ ਦੀ ਜਾਮੇ ਦੀ ਇਹ ਦੁਰਦਸ਼ਾ ਔਰ ਹਾਲਤ ਹੈ, ਹੋਰ ਕਿਹੜੇ ਜਾਮੇ ਵਿੱਚ ਜਾ ਕੇ ਕਿਸੇ ਨੂੰ ਸੁੱਖ ਮਿਲੇਗਾ? ਇਸ ਵਾਸਤੇ ਮਹਾਤਮਾ ਜਦੋਂ ਸਾਡੀ ਹਾਲਤ ਦੇਖਦੇ ਹਨ ਕਿ ਅਸੀਂ ਦੁਨੀਆ ਦੇ ਜੀਵ ਇਨਸਾਨ ਦਾ ਜਾਮਾ ਵੀ ਹਾਸਲ ਕੀਤਾ, ਉਹਨਾਂ ਹੀ ਦੁੱਖਾਂ ਔਰ ਮੁਸੀਬਤਾਂ ਵਿੱਚ ਫਸੇ ਹੋਏ ਹਾਂ। ਸੋ ਸਵਾਮੀ ਜੀ ਕਹਿੰਦੇ ਦਇਆ ਕਰ ਸੰਤ। ਜਦੋਂ ਸੰਤ ਮਹਾਤਮਾ ਸਾਡੀ ਇਹ ਦੁਰਦਸ਼ਾ ਔਰ ਹਾਲਤ ਦੇਖਦੇ ਹਨ, ਉਹ ਸਾਡੇ 'ਤੇ ਦਇਆ ਕਰਦੇ ਹਨ, ਮਿਹਰ ਕਰਦੇ ਹਨ, ਬਖਸ਼ਿਸ਼ ਕਰਦੇ ਹਨ ਕਿ ਕਿਤਨੀ ਮੁਸ਼ਕਲਾਂ ਨਾਲ, ਕਿਤਨੇ ਸ੍ਰੇਸ਼ਟ ਕਰਮਾਂ ਕਰਕੇ, ਕਿਤਨੀ ਮਾਲਕ ਦੀ ਬਖਸ਼ਿਸ਼ ਸੀ ਜਿਸ ਕਰਕੇ ਇਹਨਾਂ ਨੂੰ ਇਨਸਾਨ ਦਾ ਜਾਮਾ ਮਾਲਕ ਨੇ ਬਖਸ਼ਿਆ ਹੈ। ਇਹ ਤਾਂ ਭੰਗ ਦੇ ਪਹਾੜੇ ਖੋਣ ਲੱਗੇ ਹੋਏ ਹਨ, ਇਹ ਤਾਂ ਵਿਸ਼ਿਆਂ ਵਿਕਾਰਾਂ ਵਿੱਚ ਫਸ ਕੇ ਖੋਣ ਲੱਗੇ ਹੋਏ ਹਨ। ਇਸ ਵਾਸਤੇ ਸਾਨੂੰ ਇੱਥੋਂ ਨਿਕਲਣ ਦਾ ਕੋਈ ਤਰੀਕਾ ਦੱਸ ਦਿੰਦੇ ਹਨ, ਇੱਥੋਂ ਨਿਕਲਣ ਦਾ ਕੋਈ ਸਾਧਨ ਦੱਸ ਦਿੰਦੇ ਹਨ। ਦਇਆ ਕਿਉਂ ਕਹਿੰਦੇ ਹਨ? ਕਿਉਂਕਿ ਮਹਾਤਮਾ ਨੇ ਕੋਈ ਕੌਮ ਨਹੀਂ ਬਣਾਉਣੀ, ਮਹਾਤਮਾ ਨੇ ਕੋਈ ਮਜ਼ਹਬ ਨਹੀਂ ਬਣਾਉਣਾ, ਮਹਾਤਮਾ ਨੇ ਕੋਈ ਮੁਲਕ ਨਹੀਂ ਬਣਾਉਣਾ, ਮਹਾਤਮਾ ਨੇ ਕੋਈ ਜਾਇਦਾਦ ਨਹੀਂ ਇਕੱਠੀ ਕਰਨੀ, ਕੋਈ ਸੋਨਾ ਚਾਂਦੀ ਨਹੀਂ ਇਕੱਠੀ ਕਰਨੀ, ਉਹ ਤਾਂ ਸਾਡੀ ਬਿਹਤਰੀ ਚਾਹੁੰਦੇ ਹਨ, ਸਾਡਾ ਭਲਾ ਚਾਹੁੰਦੇ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਨਾਮ ਦਾਨ ਲਫ਼ਜ਼ ਰੱਖਿਆ ਹੈ, ਗੁਰਪ੍ਰਸ਼ਾਦ ਲਫ਼ਜ਼ ਰੱਖਿਆ ਹੈ। ਜਿਹੜਾ ਦਾਨ ਦਿੰਦਾ ਹੈ ਉਹ ਦਾਨ ਦੀ ਕੀਮਤ ਨਹੀਂ ਮੰਗਦਾ, ਜਿਹੜਾ ਪ੍ਰਸ਼ਾਦ ਦਿੰਦਾ ਹੈ ਉਹ ਖੁਸ਼ੀ ਨਾਲ ਦਿੰਦਾ ਹੈ, ਉਹ ਉਹਦੀ ਕੀਮਤ ਨਹੀਂ ਮੰਗਦਾ, ਉਹ ਮੁੱਲ ਨਹੀਂ ਵੇਚਦਾ। ਇਸ ਵਾਸਤੇ ਮਹਾਤਮਾ ਦਇਆ ਕਰਦੇ ਹਨ, ਬਖਸ਼ਿਸ਼ ਕਰਦੇ ਹਨ, ਔਰ ਉਹ ਸਾਨੂੰ ਇੱਥੋਂ ਨਿਕਲਣ ਦਾ ਤਰੀਕਾ ਸਮਝਾਉਂਦੇ ਹਨ। ਕੀ ਤਰੀਕਾ ਸਮਝਾਉਂਦੇ ਹਨ? ਉਹ ਫਰਮਾਉਂਦੇ ਹਨ ਕਿ ਤੁਸੀਂ ਜਿਸ ਮਾਲਕ ਨੂੰ ਮਿਲਣਾ ਚਾਹੁੰਦੇ ਹੋ, ਉਹ ਮਾਲਕ ਸਾਡੇ ਸਰੀਰ ਦੇ ਅੰਦਰ ਹੈ, ਸਾਡੀ ਦੇਹ ਔਰ ਸਾਡੇ ਵਜੂਦ ਦੇ ਅੰਦਰ ਹੈ। ਸਾਡਾ ਰੂਹਾਨੀ ਸਫ਼ਰ ਪੈਰਾਂ ਦੇ ਤਲੀਆਂ ਤੋਂ ਲੈ ਕੇ ਸਿਰ ਦੀ ਚੋਟੀ ਤੀਕਰ ਹੈ। ਇਹ ਸਫ਼ਰ ਦੀਆਂ ਦੋ ਬੰਦਲਾਂ ਹਨ, ਇੱਕ ਅੱਖਾਂ ਤੀਕਰ ਹੈ, ਇੱਕ ਅੱਖਾਂ ਤੋਂ ਉੱਪਰ ਹੈ। ਮਹਾਤਮਾ ਸਾਨੂੰ ਸਰੀਰ ਦੇ ਅੰਦਰੋਂ ਹੀ ਉਸ ਰੂਹਾਨੀ ਸਫ਼ਰ ਤੈਅ ਕਰਨ ਦਾ ਤਰੀਕਾ ਔਰ ਸਾਧਨ ਸਮਝਾ ਦਿੰਦੇ ਹਨ, ਜਿਸ ਰਸਤੇ 'ਤੇ ਚੱਲ ਕੇ ਅਸੀਂ ਵਾਪਸ ਮੰਜ਼ਿਲੇ ਮਕਸੂਦ ਪਹੁੰਚ ਜਾਂਦੇ ਹਾਂ, ਜਿਸ ਕਾਰਨ ਸਾਡਾ ਦੇਹ ਦਿਆਂ ਬੰਧਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ। ਇਹਨੂੰ ਮਹਾਤਮਾ ਨੇ ਨਾਮ ਦੀ ਕਮਾਈ ਕਿਹਾ ਹੈ, ਇਹਨੂੰ ਮਹਾਤਮਾ ਨੇ ਸੁਰਤ ਸ਼ਬਦ ਦਾ ਅਭਿਆਸ ਕਿਹਾ ਹੈ, ਔਰ ਇਸੇ ਚੀਜ਼ ਦਾ ਹਰ ਇੱਕ ਮਹਾਤਮਾ ਉਪਦੇਸ਼ ਦਿੰਦਾ ਹੈ। ਸੋ ਨਾਮ ਦੀ ਕਮਾਈ ਤੋਂ ਮਹਾਤਮਾ ਦਾ ਮਤਲਬ ਹੈ ਕਿ ਮਾਲਕ ਦੇ ਨਾਮ ਦੇ ਨਾਲ ਖਿਆਲ ਜੋੜਨਾ ਹੈ। ਮਾਲਕ ਦਾ ਤਾਂ ਕੋਈ ਨਾਮ ਹੀ ਨਹੀਂ ਹੈ, ਅਸੀਂ ਕਿਸੇ ਲਫ਼ਜ਼ ਨਾਲ ਉਸ ਪਰਮਾਤਮਾ ਨੂੰ ਯਾਦ ਕਰ ਸਕਦੇ ਹਾਂ। ਹਰ ਇੱਕ ਮਹਾਤਮਾ ਨੇ, ਮੈਂ ਕੱਲ੍ਹ ਅਰਜ਼ ਕੀਤੀ ਸੀ, ਸ਼ਬਦ ਜਾਂ ਨਾਮ ਦੀ ਮਹਿਮਾ ਕੀਤੀ ਹੈ, ਲੇਕਿਨ ਸਵਾਮੀ ਜੀ ਨੇ ਬਹੁਤ ਜ਼ਿਆਦਾ ਖੋਲ੍ਹ ਕੇ ਡਿਟੇਲ ਦੇ ਅੰਦਰ ਸਮਝਾਇਆ ਹੈ ਕਿ ਸ਼ਬਦ ਔਰ ਨਾਮ ਤੋਂ ਮਹਾਤਮਾ ਦਾ ਕੀ ਮਤਲਬ ਹੈ। ਸਵਾਮੀ ਜੀ ਕਹਿੰਦੇ ਇੱਕ ਵਰਨਾਤਮਿਕ ਨਾਮ ਹਨ, ਜਿਤਨੇ ਵੀ ਅਸੀਂ ਆਪੋ ਆਪਣੇ ਪਿਆਰ ਵਿੱਚ ਆ ਕੇ ਮਾਲਕ ਦੇ ਨਾਮ ਰੱਖੇ ਹਨ, ਇਹ ਸਭ ਲਿਖਣ ਵਿੱਚ ਆਉਂਦੇ ਹਨ, ਪੜ੍ਹਨ ਵਿੱਚ ਆਉਂਦੇ ਹਨ, ਬੋਲਣ ਵਿੱਚ ਆਉਂਦੇ ਹਨ। ਅੱਲਾ, ਵਾਹਿਗੁਰੂ, ਹਰੀ ਓਮ, ਪਰਮਾਤਮਾ, ਪਰਮੇਸ਼ੁਰ ਵਗੈਰਾ, ਜਿਹਨੂੰ ਗੁਰੂ ਘਰ ਨੇ ਅੱਖਰੀ ਲਫ਼ਜ਼ ਕਹਿ ਕੇ ਬਿਆਨ ਕੀਤਾ ਹੈ। ਹਰ ਇੱਕ ਦੀ ਹਿਸਟਰੀ ਟਰੇਸ ਕਰ ਲਓ, ਮਿਆਦ ਮੁਕਰਰ ਕਰ ਲਓ, ਟਾਈਮ ਮੁਕਰਰ ਕਰ ਲਓ, ਕੋਈ 100 ਸਾਲ ਪੁਰਾਣਾ ਨਿਕਲਿਆ ਹੋਵੇਗਾ, ਕੋਈ 500 ਸਾਲ ਪੁਰਾਣਾ ਹੈ, ਕੁਛ 7 ਸਾਲ ਪੁਰਾਣਾ ਹੈ, ਇਸ ਤੋਂ ਪਹਿਲਾਂ ਤਾਂ ਕਿਸੇ ਨੂੰ ਹਿਸਟਰੀ ਦਾ ਹੀ ਪਤਾ ਨਹੀਂ ਲੱਗਦਾ। ਲੇਕਿਨ ਮਹਾਤਮਾ ਤਾਂ ਉਸ ਨਾਮ ਦੀ ਮਹਿਮਾ ਕਰਦੇ ਹਨ ਜਿਹੜਾ ਕਦੇ ਲਿਖਣ ਵਿੱਚ ਨਹੀਂ ਆਉਂਦਾ, ਪੜ੍ਹਨ ਵਿੱਚ ਨਹੀਂ ਆਉਂਦਾ, ਬੋਲਣ ਵਿੱਚ ਨਹੀਂ ਆਉਂਦਾ, ਜਿਸ ਨੂੰ ਹਜ਼ੂਰ ਮਹਾਰਾਜ ਜੀ ਅਨਰਿਟਨ ਅਨਸਪੋਕਨ ਲੈਂਗੁਏਜ ਕਹਿ ਕੇ ਯਾਦ ਕਰਿਆ ਕਰਦੇ ਸੀ, ਜਿਸ ਨੂੰ ਕ੍ਰਾਈਸਟ ਨੇ ਕਿਹਾ ਸੀ ਹੈਵਿੰਗ ਆਈਜ਼ ਯੂ ਸੀ ਨਾਟ, ਹੈਵਿੰਗ ਈਅਰ ਯੂ ਹੀਅਰ ਨਾਟ। ਅੱਖਾਂ ਦੇ ਹੋਣ ਦੇ ਬਾਵਜੂਦ ਤੁਸੀਂ ਦੇਖ ਨਹੀਂ ਸਕਦੇ, ਕੰਨ ਹੋਣ ਦੇ ਬਾਵਜੂਦ ਤੁਸੀਂ ਸੁਣ ਨਹੀਂ ਸਕਦੇ, गुरु साहब ने कहा सी अखां बाजों वेखना बिन कन्ना सुनना पैरां बाजों चलना बिन हत्थां करना जीबे बाजों बोलना यो जीवत मरना नानक हुकुम पछाण के त्यों खसमे मिलना। तुसी उस हुकुम या शब्द या नाम नू पकड़ के अपने खसम नू मिलोगे परमात्मा नू मिलोगे जिन्हों थोड़ियाँ अखां कदे देख ही नहीं सकदियाँ। इहदा मतलब कि वह होर अख है जिहड़ी उस मालिक दे नाम नू देखदी है जिन्हों थोड़े कदे कन्न सुन नहीं सकते वह होर कन्न हन जिहड़े अंदर शब्द दी तुनकार तुनां नू पकड़दे है जिन्हों साड़ी जबान कदे बयान नहीं कर सकती जिन्हों असी हाथ नाल कदे लिख नहीं सकते जबान नाल कदे पढ़ नहीं सकते जिथे हाथ लै पैर लैके पहुँच नहीं सकते जिसनों हर एक ने जींदे जी मर के हासिल करना है। जींदे जी मरण का मतलब मैं कई दफा अर्ज़ कर चुका हाँ नवा द्वारियां चो ख्याल कढ़ के अखां पिछे लिया के हासिल करना है। इसे वास्ते गुरु करन कहा सी नौ दरवाजे दसवें मुक्ता अनहद शब्द वजावणिया भरावा अखा तो नीचे नीचे तो इंद्रियां दे भोग हैं विशियां वकारा शराबा कबाबा दियां लस्तां हैं लेकिन मालिक ने जिहड़ा मुक्ति का दरवाजा रखिया है वह तेरे अखा के पिछे रखिया है। उरी निशानी की रखी है अनहद शब्द वजावणिया उस नुकते और पॉइंट ते हर एक दे अंदर अनहद शब्द तुनकार तुनकारा दे लिया है। वो मिठी तो मिठी सुरीली तो सुरीली आवाज़ जिहड़ी के मालिक दी दरगाह तो आ रही है वो चोरा अंदर भी है ठग्गा अंदर भी है साधु संता महात्मा अंदर भी है उत्थे किसी कौम दा मजहब दा मुल्क दा कदे सवाल ही पैदा नहीं हो सकता। कोई हिंदू होके अंदर जाए सिख ईसाई होके अंदर जाए जो खुशकिस्मत भागा वाला अखा पिछे ख्याल इकट्ठा करता है वो अपने अंदरों उस निर्मल नाद नू उस तुनी नू उस शब्द दियाँ तुनकारा नू सुनना शुरू कर देता है उस शब्द की ज्योति शब्द के प्रकाश नू देखना शुरू कर देता है। इसे वास्ते स्वामी जी ने कहा सी बसो तुम आए नैनन में सिमट कर एक जहाँ होना दुई यहाँ दुई हो दूर हो जाए दृष्टि ज्योत में तरना। जदों तुसी नवा द्वारिया चो ख्याल समेट के अखा पिछे लियाओगे तुसी द्वैत चो निकल के एकता दे अंदर आ जाओगे उत्थे थानू एक जोत जगदी नज़र आवेगी जिस जोत दे तुसी अपने अंदरों दर्शन कर रहे हैं। सो जिस शब्द और नाम दी इत्थे स्वामी जी महिमा करदे हैं उसके अंदर धुनी भी है उसके अंदर जोत भी है उसके अंदर प्रकाश भी है। असी उस शब्द नू अपने अंदरों पकड़ना है उस शब्द की ग्रंथा पोथियां वेदा शास्त्रा में जरूर महात्मा महिमा करते हैं उन्होंने पढ़न के नाल जरूर सानू नाम की कमाई करन दा शौक और प्यार पैदा हो जाता है तरीका और साधन पता लग जाता है लेकिन वो शब्द और नाम साढ़े शरीर के अंदर है वह ग्रंथा पोथियां वेदा शास्त्रा चो नहीं मिलना वह मंदिरा मस्तां गुरुद्वारियां गलियां चो नहीं मिलना सत्संगा चो नहीं मिलना वो सानू साडे शरीर चो मिलना है सानू साडी देह और साडे वजूद चो मिलना है। इस वास्ते महात्मा समझाउंदे हन कि किस तरह तुसी अपने फैले हुए ख्याल नू सिमरन और ध्यान दे जरिए नवां द्वारियां चो रिट्रेस करके अखां पिछे लिया के उस शब्द दे नाल जोड़ना है उस नाम दे नाल जोड़ना है। उसकी लज्जत इतनी उच्ची और सुची है उस लज्जत नू पा के मन दुनिया का मोह छड़ दिंदा है दुनिया का प्यार छड़ दिंदा है। ये दुनिया का मोह और प्यार है जिहड़ा हर एक नू बार बार देह दियां बंधनां दी तरफ लियाउंदा है। जदों दुनिया का मोह ही निकल गया दुनिया का प्यार ही निकल गया मालिक दे अंदर पिशक पैदा हो गया प्यार पंदर हो गया आत्मा तो खुद ब खुद वापस जाके परमात्मा नाल मिल जाती है। इसे वास्ते गुरु साहब ने कहा सी हर हर नाम अमृत रस मीठा वो जिहड़ा नाम है वह अमृत है और उसकी लज्जत बहुत मिठी है। मिठी इसे वास्ते कहिंदे हन कि हुण जिहड़े पुत्तरां धीआं दे प्यार मिठे लगते हैं कौमां मसबां मुल्कां दे झगड़े मिठे लगते हैं धन दौलत मिठी लगती है शराबां कबाबां दीआं मस्तां रस्तां मिठियां लगदियां ने फिक्कियां लगनियां शुरू हो जाणगियां जिन्हों हीरे जवाहरात मिलते हैं वह कौडियां मगर दर बदर ठोकर नहीं खाते लड़कियां गुडियां पटोलियां नाल उतना अरसा खेलदियां हन जितना चिर उन्हां दी शादी नहीं हुंदी। सो उस दी अटैचमेंट हमेशा वास्ते साडे अंदर डिटैचमेंट पैदा कर दिंदी है। इस वास्ते स्वामी जी महाराज सानू प्यार नाल समझाउंदे हन गुरमुख साडे ख्याल नू उस शब्द दे नाल जोड़दे हन उस नाम दे नाल जोड़दे हन ਉਹ ਕੋਈ ਕੌਮ ਬਣਾਉਣ ਨਹੀਂ ਆਉਂਦੇ, ਮਜ਼ਹਬ ਬਣਾਉਣ ਨਹੀਂ ਆਉਂਦੇ, ਮੁਲਕ ਬਣਾਉਣ ਨਹੀਂ ਆਉਂਦੇ, ਕੋ ਰੁਪਇਆ ਪੈਸਾ ਇਕੱਠਾ ਕਰਨ ਨਹੀਂ ਆਉਂਦੇ। ਦਸਾਂ ਨੌਹਾਂ ਦੀ ਕਮਾਈ ਕਰਦੇ ਹੋਏ ਮੈਂ ਕੱਲ੍ਹ ਵੀ ਅਰਜ਼ ਕੀਤਾ ਹੈ, ਸਾਧ ਸੰਗਤ ਦੀ ਸੇਵਾ ਕਰਦੇ ਹਾਂ। ਇਸ ਵਾਸਤੇ ਸਵਾਮੀ ਜੀ ਕਹਿੰਦੇ ਉਹਨਾਂ ਗੁਰਮੁਖਾਂ ਕੋਲ ਜਾ ਕੇ ਸ਼ਬਦ ਦੀ ਕਮਾਈ ਕਰਨੀ ਹੈ, ਨਾਮ ਦੀ ਕਮਾਈ ਕਰਨੀ ਹੈ।
ਦਇਆ ਕਰ ਸੰਤ ਔਰ ਸਤਿਗੁਰ ਬਤਾਵੇਂ ਨਾਮ ਕਾ ਜਪਨਾ, ਨਾ ਮਾਨੇ ਜੁਗਤ ਯੇ ਉਨਕੀ ਸੁਰਤ ਔਰ ਸ਼ਬਦ ਕਾ ਗਹਿਣਾ।
ਬੜੇ ਅਫਸੋਸ ਨਾਲ ਸਵਾਮੀ ਜੀ ਕਹਿੰਦੇ ਹਨ, ਸੰਤ ਮਹਾਤਮਾ ਤਾਂ ਹਮੇਸ਼ਾ ਸ਼ਬਦ ਦਾ ਪ੍ਰਚਾਰ ਕਰਦੇ ਹਨ, ਨਾਮ ਦਾ ਪ੍ਰਚਾਰ ਕਰਦੇ ਹਨ, ਬਾਹਰ ਮੁਖੀ ਸਾਧਨਾ ਕਿਰਿਆ ਕਰਮ 'ਚੋਂ, ਬਾਹਰ ਮੁਖੀ ਕਰਮ ਕਾਂਡ 'ਚੋਂ ਸਾਨੂੰ ਕੱਢਦੇ ਹਨ। ਲੇਕਿਨ ਦੁਨੀਆ ਦੇ ਜੀਵ ਐਸੇ ਬਾਹਰ ਮੁਖੀ, ਐਸੇ ਬਾਹਰ ਚੀਜ਼ਾਂ ਨਾਲ ਬੱਝੇ ਹੋਏ ਹਨ, ਉਹ ਸੁਰਤ ਸ਼ਬਦ ਦੀ ਅਭਿਆਸ ਕਰਨਾ ਹੀ ਨਹੀਂ ਚਾਹੁੰਦੇ, ਉਹ ਸਰੋਵਰਾਂ ਵਿੱਚ ਇਸ਼ਨਾਨ ਕਰਨਾ ਹੀ ਮੁਕਤੀ ਸਮਝਦੇ ਹਨ, ਗ੍ਰੰਥ ਪੋਥੀਆਂ ਵੇਦ ਸ਼ਾਸਤਰ ਪੜ੍ਹਨਾ ਹੀ ਮੁਕਤੀ ਸਮਝਦੇ ਹਨ, ਸਮਾਧਾਂ 'ਤੇ ਮੱਥੇ ਟੇਕਣਾ ਹੀ ਮੁਕਤੀ ਸਮਝਦੇ ਹਨ, ਬੁੱਤਾਂ ਨੂੰ ਮੂਰਤੀਆਂ ਨੂੰ ਪੂਜਣਾ ਹੀ ਮੁਕਤੀ ਸਮਝਦੇ ਹਨ, ਗ੍ਰੰਥਾਂ ਪੋਥੀਆਂ ਨੂੰ ਪੜ੍ਹਨਾ ਮਾਲਕ ਦੀ ਭਗਤੀ ਸਮਝੀ ਬੈਠੇ ਹਨ। ਲੇਕਿਨ ਜੋ ਮਹਾਤਮਾ ਨੇ ਪੁਕਾਰ ਪੁਕਾਰ ਕੇ ਸਮਝਾਇਆ ਹੈ ਕਿ ਸੁਰਤ ਸ਼ਬਦ ਦਾ ਅਭਿਆਸ ਕਰੋ, ਉਸ ਰਸਤੇ 'ਤੇ ਹੀ ਨਹੀਂ ਆਉਂਦੇ। ਸਵਾਮੀ ਜੀ ਨੇ ਕਿਹਾ ਸੀ ਸੁਰਤ ਕੇ ਸੁਰਤ ਸ਼ਬਦ ਕਮਾਈ ਕਰਨਾ, ਯਤਨ ਦੂਰ ਔਰ ਸਭ ਤਰਨਾ, ਸਿਰਫ ਸੁਰਤ ਸ਼ਬਦ ਦੀ ਕਮਾਈ ਕਰਨੀ ਹੈ, ਬਾਕੀ ਹਰ ਤਰਫੋਂ ਆਪਣੇ ਮਨ ਨੂੰ ਘੜ ਲੈਣਾ ਹੈ। ਇਸੇ ਵਾਸਤੇ ਸਵਾਮੀ ਜੀ ਨੇ ਬਾਕੀ ਚੀਜ਼ਾਂ ਨੂੰ ਫੋਕਟ ਧਰਮ ਕਹਿ ਕੇ ਬਿਆਨ ਕੀਤਾ ਸੀ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ ਲੋਕ ਤਾਂ ਪਾਣੀ ਅੰਦਰ ਮਧਾਣੀ ਪਾਈ ਬੈਠੇ ਹਨ, ਦੁੱਧ ਲੁੜਕਣ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਜੋ ਕੁਛ ਮਿਲਣਾ ਹੈ। ਸਵਾਮੀ ਜੀ ਨੇ ਖੋਲ੍ਹ ਖੋਲ੍ਹ ਕੇ ਪ੍ਰਚਾਰ ਕੀਤਾ ਹੈ, ਉਹ ਸ਼ਬਦ ਦੀ ਕਮਾਈ 'ਚੋਂ ਮਿਲਣਾ ਹੈ, ਨਾਮ ਦੀ ਕਮਾਈ 'ਚੋਂ ਮਿਲਣਾ ਹੈ। ਲੇਕਿਨ ਅਸੀਂ ਦੁਨੀਆ ਦੇ ਜੀਵ ਅਜੀਬ ਅਕਲ ਦੇ ਮਾਲਕ ਹਾਂ, ਜੋ ਪ੍ਰਚਾਰ ਕਰਦੇ ਹਨ ਮਹਾਤਮਾ ਉਸ ਉੱਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰਦੇ, ਉਹਨਾਂ ਦੀਆਂ ਖੜਾਵਾਂ 'ਤੇ ਜ਼ਰੂਰ ਮੱਥੇ ਰਗੜਨੇ ਸ਼ੁਰੂ ਕਰ ਦੇਵਾਂਗੇ, ਤਸਵੀਰਾਂ ਦੀ ਜ਼ਰੂਰ ਪੂਜਾ ਕਰਨੀ ਸ਼ੁਰੂ ਕਰ ਦੇਵਾਂਗੇ, ਸਮਾਧਾਂ ਬਣਾ ਕੇ ਜ਼ਰੂਰ ਮੱਥੇ ਰਗੜਨੇ ਸ਼ੁਰੂ ਕਰ ਦੇਵਾਂਗੇ, ਤੀਰਥ ਬਣਾ ਕੇ ਜ਼ਰੂਰ ਯਾਤਰਾ ਕਰਨੀ ਸ਼ੁਰੂ ਕਰ ਦੇਵਾਂਗੇ, ਉਹਨਾਂ ਦੇ ਮੰਜਿਆਂ ਦੇ ਪਾਵੇ ਕੁੱਟਣੇ ਸ਼ੁਰੂ ਕਰ ਦੇਵਾਂਗੇ, ਖੂਹਾਂ ਦੇ ਪਾਣੀ ਪੀਣੇ ਸ਼ੁਰੂ ਕਰ ਦੇਵਾਂਗੇ, ਮਕਾਨਾਂ ਦੇ ਚੱਕਰ ਮਾਰਨੇ ਸ਼ੁਰੂ ਕਰ ਦੇਵਾਂਗੇ। ਜੋ ਉਹਨਾਂ ਦਾ ਉਪਦੇਸ਼ ਸੀ, ਜਿਸ ਵਾਸਤੇ ਉਹਨਾਂ ਨੇ 50-50, 60-60 ਸਾਲ ਲਗਾਏ, ਉਹ ਸੁਰਤ ਸ਼ਬਦ ਦੇ ਅਭਿਆਸ ਦੀ ਤਰਫ ਕਦੇ ਨਹੀਂ ਜਸੀ ਆਉਂਦੇ। ਇਸ ਵਾਸਤੇ ਸਵਾਮੀ ਜੀ ਬੜੇ ਅਫਸੋਸ ਨਾਲ ਕਹਿੰਦੇ ਹਨ ਕਿ ਸੰਤਾਂ ਮਹਾਤਮਾ ਦੇ ਸਮਝਾਉਣ ਦੀ ਤਾਂ ਕੋਈ ਕਮੀ ਨਹੀਂ ਹੈ, ਉਹਨਾਂ ਨੇ ਜ਼ਿੰਦਗੀ ਆਪਣੀ ਲਗਾ ਦਿੱਤੀ ਇਹਨਾਂ ਵਹਿਮਾਂ ਭਰਮਾਂ ਸੰਕਲਪਾਂ 'ਚੋਂ ਕੱਢਦੇ ਕੱਢਦੇ, ਔਰ ਸੁਰਤ ਸ਼ਬਦ ਦੇ ਅਭਿਆਸ ਦਾ ਸਾਡੇ ਅੰਦਰ ਸ਼ੌਕ ਔਰ ਪਿਆਰ ਪੈਦਾ ਕਰਦੇ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਸੁਰਤ ਸ਼ਬਦ ਕਮਾਈ ਆ ਫਰਮਾਉਂਦੇ ਹਨ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਨੇ। ਭਰਾਵਾ, ਜਦੋਂ ਵੀ ਤੂੰ ਇਸ ਭਵ ਸਾਗਰ ਤੋਂ ਪਾਰ ਹੋ ਸਕੇਗਾ ਕੇਵਲ ਸੁਰਤ ਸ਼ਬਦ ਦਾ ਅਭਿਆਸ ਕਰਕੇ। ਗੁਰੂ ਸਾਹਿਬ ਕਹਿੰਦੇ ਸੇਵਾ ਸੁਰਤ ਸ਼ਬਦ ਚਿੱਤ ਲਾਈ, ਜਦੋਂ ਤੂੰ ਸੁਰਤ ਸ਼ਬਦ ਦੀ ਕਮਾਈ ਕਰੇਗਾ ਤਾਂ ਤੇਰਾ ਚਿੱਤ ਮਾਲਕ ਨਾਲ ਲੱਗਣਾ ਹੈ, ਦੁਨੀਆਂ 'ਚੋਂ ਤੇਰਾ ਮੋਹ ਔਰ ਪਿਆਰ ਪੈਦਾ ਹੋਣਾ ਹੈ। ਲੇਕਿਨ ਅਸੀਂ ਉਹਨਾਂ ਮਹਾਤਮਾ ਤੋਂ ਜਾਣ ਤੋਂ ਬਾਅਦ ਬਾਹਰ ਮੁਖੀ ਹੋ ਜਾਂਦੇ ਹਾਂ, ਕਰਮ ਕਾਂਡ ਵਿੱਚ ਫਸ ਜਾਂਦੇ ਹਾਂ। ਇਸੇ ਵਾਸਤੇ ਬਾਬਾ ਜੀ ਨੇ ਖਾਸ ਹਦਾਇਤ ਦਿੱਤੀ ਸੀ ਆਪਣੇ ਸੇਵਾਦਾਰਾਂ ਨੂੰ ਕਿ ਜਿੱਥੇ ਮੇਰਾ ਸੰਸਕਾਰ ਕਰਨਾ ਹੈ ਮੇਰੀ ਕੋਈ ਯਾਦਗਾਰ ਨਹੀਂ ਬਣਾਉਣੀ, ਕਿਉਂਕਿ ਉਹਨਾਂ ਨੇ ਦੇਖ ਚੁੱਕੇ ਸੀ ਆਪਣੀ ਜ਼ਿੰਦਗੀ ਦੇ ਅੰਦਰ ਕਿ ਲੋਕਾਂ ਨੇ ਸਵਾਮੀ ਜੀ ਦੀ ਸਮਾਧ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਉਹ ਸਵਾਮੀ ਜੀ ਦੀ ਟੀਚਿੰਗ ਤੋਂ ਹੀ ਬਹੁਤ ਦੂਰ ਤੁਰੇ ਜਾ ਰਹੇ ਹਨ। ਔਰ ਇਸੇ ਵਾਸਤੇ ਹਜ਼ੂਰ ਮਹਾਰਾਜ ਜੀ ਨੇ ਰਹਿ ਸਾਹਿਬ ਕੋਲੋਂ ਪੂਰਾ ਪੱਕਾ ਵਾਅਦਾ ਲਿਆ ਸੀ ਕਿ ਮੇਰੀ ਕੋਈ ਯਾਦਗਾਰ ਨਹੀਂ ਬਣਾਉਣੀ, ਮੇਰੀ ਕੋਈ ਸਮਾਧ ਨਹੀਂ ਬਣਾਉਣੀ। ਔਰ ਜਦੋਂ ਬਾਬਾ ਜੀ ਦਾ ਜਿੱਥੇ ਸੰਸਕਾਰ ਕੀਤਾ ਗਿਆ ਸੀ, ਲੋਕ ਜਿਹਦਿਨ ਦੂਏ ਦਿਨ ਫੁੱਲ ਚੁਗਣ ਗਏ ਹਨ, ਰਾਤ ਨੂੰ ਦਰਿਆ ਆਇਆ, ਸਭ ਕੁਛ ਹੀ ਰੋੜ ਕੇ ਲੈ ਗਿਆ, ਕਿਸੇ ਨੂੰ ਇਹ ਵੀ ਪਤਾ ਨਹੀਂ ਸੰਸਕਾਰ ਕਿੱਥੇ ਹੋਇਆ ਸੀ। ਔਰ ਹਜ਼ੂਰ ਮਹਾਰਾਜ ਜੀ ਦੇ ਸੇਵਕ ਵੀ ਇੱਥੇ ਬੈਠੇ ਹਨ, 8-9 ਦਿਨਾਂ ਦੇ ਬਾਅਦ ਜਦੋਂ ਲੋਕ ਉੱਥੇ ਗਏ, ਇੰਨੇ ਜ਼ੋਰ ਦੀ ਅੰਧੇਰੀ ਆਈ, ਹਵਾ ਚੱਲੀ, ਨਾ ਉਸ ਬਾਂਸ ਦਾ ਪਤਾ ਲੱਗਾ, ਨਾ ਝੰਡੀਆਂ ਦਾ ਪਤਾ ਲੱਗਾ, ਨਾ ਉਸ ਜਗ੍ਹਾ ਦਾ ਪਤਾ ਲੱਗਾ, ਕੋਈ ਕਵੇ ਇੱਥੇ ਸੰਸਕਾਰ ਕੀਤਾ ਸੀ, ਕੋਈ ਕਵੇ ਇੱਥੇ ਸੰਸਕਾਰ ਕੀਤਾ ਸੀ, ਅੱਜ ਪਤਾ ਨਹੀਂ ਉੱਥੇ ਦਰਿਆ ਚੱਲ ਰਿਹਾ ਹੈ ਕਿ ਉੱਥੇ ਫਾਰਮ ਬਣਿਆ ਹੋਇਆ ਹੈ। ਸਰਦਾਰ ਬਹਾਦਰ ਨੇ ਵੀ ਇਹੋ ਬੜੀ ਖੋਲ੍ਹ ਕੇ ਚੀਜ਼ ਸਮਝਾਈ, ਰਹਿ ਸਾਹਿਬ ਕੋਲ ਲਿਖਾਈ ਸੀ ਕਿ ਮੇਰੇ ਅੱਛੀ ਤਰ੍ਹਾਂ ਗੱਲ ਯਾਦ ਰੱਖੋ, ਮੈਂ ਇਸ਼ਨਾਨ ਕਰ ਚੁੱਕਾ ਹਾਂ, ਮੇਰੇ ਕੋਈ ਇਸ਼ਨਾਨ ਨਹੀਂ ਕਰਾਉਣਾ, ਮੈਨੂੰ ਕੋਈ ਕੱਪੜੇ ਨਹੀਂ ਬਦਲਣੇ, ਨਾ ਮੇਰਾ ਇੰਤਜ਼ਾਰ ਕਰਨਾ ਹੈ, ਨਾ ਮੇਰੀ ਕੋਈ ਯਾਦਗਾਰ ਬਣਾਉਣੀ ਹੈ। ਸੋ ਇਹ ਮਹਾਤਮਾ ਇਸੇ ਵਾਸਤੇ ਚੀਜ਼ਾਂ ਕਰਦੇ ਹਨ ਕਿ ਅਸੀਂ ਬਾਹਰ ਮੁਖੀ ਨਾ ਹੋ ਜਾਈਏ, ਅਸੀਂ ਉਹਨਾਂ ਦੀਆਂ ਕਬਰਾਂ 'ਤੇ ਮੱਥੇ ਨਾ ਟੇਕਣੇ ਸ਼ੁਰੂ ਕਰ ਦਈਏ, ਸਮਾਧਾਂ 'ਤੇ ਮੱਥੇ ਨਾ ਰਗੜਨੇ ਸ਼ੁਰੂ ਕਰ ਦਈਏ। ਜਦੋਂ ਅਸੀਂ ਬਾਹਰ ਮੁਖੀ ਚੀਜ਼ਾਂ ਵਿੱਚ ਫਸ ਜਾਂਦੇ ਹਾਂ, ਮਹਾਤਮਾ ਦੇ ਅਸਲੀ ਉਪਦੇਸ਼ ਤੋਂ ਅਸੀਂ ਆਹਿਸਤਾ ਆਹਿਸਤਾ ਕੋਸੋਂ ਦੂਰ ਚਲੇ ਜਾਂਦੇ ਹਾਂ। ਹਜ਼ੂਰ ਮਹਾਰਾਜ ਜੀ ਜਦੋਂ ਆਗਰੇ ਗਏ ਹਨ ਇੱਕ ਦਫ਼ਾ, ਉੱਥੋਂ ਦੇ ਮੁੰਤਜ਼ਮ ਉਹਨਾਂ ਨੂੰ, ਮੈਨੂੰ ਸ਼ਾਇਦ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ, ਉਹਨਾਂ ਨੂੰ ਸਮਾਧ ਦਿਖਾਉਣ ਵਾਸਤੇ ਲੈ ਗਏ। ਹਜ਼ੂਰ ਮਹਾਰਾਜ ਜੀ ਨੇ ਬੜੇ ਅਫਸੋਸ ਨਾਲ ਕਿਹਾ, ਤੁਸੀਂ ਤਾਂ ਸਵਾਮੀ ਜੀ ਦੇ ਉਪਦੇਸ਼ ਤੋਂ ਬਹੁਤ ਦੂਰ ਨਿਕਲ ਚੁੱਕੇ ਹੋ, ਤੁਸੀਂ ਤਾਂ ਉਸ ਤਰ੍ਹਾਂ ਦੀ ਮਾਲਾ ਗਲ ਵਿੱਚ ਪਾ ਲਈਏ ਤਾਂ ਤੁਹਾਡਾ ਹੀ ਗਲ ਕੱਟ ਦੇਵੇਗੀ। ਦੇਖ ਲਓ 50 ਸਾਲ ਹੋ ਗਏ, ਹਾਲੇ ਤੱਕ ਆਪਸ ਵਿੱਚ ਮੁਕੱਦਮੇ ਚੱਲਣ ਲੱਗੇ ਹੋਏ ਹਾਂ। ਮੈਂ ਜਦੋਂ ਪਿੱਛੇ ਆਗਰੇ ਗਿਆ ਹਾਂ, ਮੈਨੂੰ ਦਿਆਲ ਬਾਗ ਦੇ ਮੁੰਤਜ਼ਮ ਸਾਰੇ ਮਿਲਣ ਆਏ, ਉਹਨਾਂ ਨੇ ਸਮਾਧ ਦਾ ਜ਼ਿਕਰ ਕਰ ਦਿੱਤਾ। ਸੋਂਧੀ ਸਾਹਿਬ ਮੇਰੇ ਹੋਰ ਵੀ ਸ਼ਾਇਦ ਕੋਈ ਸਟਾਫ ਮੈਂਬਰ ਬੈਠੇ ਹੋਏ ਸੀ, ਮੈਂ ਵੀ ਉਹਨਾਂ ਨੂੰ ਪੁੱਛਿਆ ਕਿ ਸਵਾਮੀ ਜੀ ਦੇ ਉਪਦੇਸ਼ ਦੇ ਮੁਤਾਬਕ ਸਮਾਧ ਦੀ ਪੂਜਾ ਕਰਨੀ ਕੋਈ ਜਾਇਜ਼ ਹੈ? ਕਿਸੇ ਨੇ ਮੇਰੀ ਗੱਲ ਦਾ ਜਵਾਬ ਨਹੀਂ ਦਿੱਤਾ। ਸੋ ਸਵਾਮੀ ਜੀ ਦਾ ਉਪਦੇਸ਼ ਤਾਂ ਖੋਲ੍ਹ ਖੋਲ੍ਹ ਕੇ ਸਾਨੂੰ ਸਮਝਾਉਂਦਾ ਹੈ ਕਿ ਜੋ ਕੁਛ ਮਿਲਣਾ ਹੈ ਸੁਰਤ ਸ਼ਬਦ ਦੇ ਅਭਿਆਸ ਤੋਂ ਮਿਲਣਾ ਹੈ, ਨਾਮ ਦੀ ਕਮਾਈ ਤੋਂ ਮਿਲਣਾ ਹੈ। ਇਸ ਵਾਸਤੇ ਸਵਾਮੀ ਜੀ ਮਹਾਰਾਜ ਇੱਥੇ ਕਹਿੰਦੇ ਹਨ ਕਿ ਸਿਰਫ ਜੋ ਕੁਛ ਤੁਸੀਂ ਕਰਨਾ ਹੈ ਸਿਰਫ ਸੁਰਤ ਸ਼ਬਦ ਦਾ ਅਭਿਆਸ ਕਰਨਾ ਹੈ।
ਸੁਰਤ ਔਰ ਸ਼ਬਦ ਕਾ ਗਹਿਣਾ, ਬਿਨਾ ਸਤਿਗੁਰ ਬਿਨਾ ਕਰਨੀ ਛੁਟੇ ਨਹੀਂ ਖਾਨ ਕਾ ਫਿਰਨਾ।
ਹੁਣ ਸਭ ਸੰਤ ਮਤ ਦੀ ਟੀਚਿੰਗ ਨੂੰ ਇੱਕੋ ਤੁੱਕ ਵਿੱਚ ਬਿਆਨ ਕਰ ਦਿੱਤਾ, ਗੁਰਮੁਖਾਂ ਦੀ ਸੰਗਤ ਔਰ ਸੋਭਤ ਤੋਂ ਬਗੈਰ ਔਰ ਨਾਮ ਦੀ ਕਮਾਈ ਤੋਂ ਬਗੈਰ ਕੋਈ ਉਪਾਓ ਕਰ ਲਓ, ਕੋਈ ਤਰੀਕਾ ਸੋਚ ਲਓ, ਤੁਸੀਂ ਦੇਹ ਦੀਆਂ ਬੰਧਨਾਂ ਤੋਂ ਕਦੇ ਛੁਟਕਾਰਾ ਨਹੀਂ ਹਾਸਲ ਕਰ ਸਕੋਗੇ। ਇਹੋ ਹੀ ਗੁਰੂ ਘਰ ਨੇ ਬਿਆਨ ਕੀਤਾ ਸੀ, ਸੱਚੇ ਸ਼ਬਦ ਸੱਚੀ ਪਤ ਹੋਈ, ਬਿਨ ਨਾਮੇ ਮੁਕਤ ਨਾ ਪਾਏ ਕੋਈ, ਬਿਨ ਸਤਿਗੁਰ ਕੋਈ ਨਾਮ ਨਾ ਪਾਏ, ਪ੍ਰਭ ਐਸੀ ਬਣਤ ਬਣਾਈ ਹੈ। ਮਾਲਕ ਨੇ ਆਪਣੇ ਮਿਲਣ ਦਾ ਇਹ ਕਾਨੂੰਨ ਰੱਖਿਆ ਹੋਇਆ ਹੈ, ਜਦੋਂ ਵੀ ਮਿਲੇਗਾ ਗੁਰਮੁਖਾਂ ਦੇ ਜ਼ਰੀਏ ਮਿਲੇਗਾ, ਸ਼ਬਦ ਦੀ ਕਮਾਈ ਤੋਂ ਮਿਲੇਗਾ, ਨਾਮ ਦੀ ਕਮਾਈ ਤੋਂ ਮਿਲੇਗਾ, ਔਰ ਕੋਈ ਮਾਲਕ ਦੇ ਮਿਲਣ ਦਾ ਤਰੀਕਾ ਨਹੀਂ ਹੈ, ਕੋਈ ਮਾਲਕ ਦੇ ਮਿਲਣ ਦਾ ਸਾਧਨ ਨਹੀਂ ਹੈ।
ਬਿਨਾ ਸਤਿਗੁਰ ਬਿਨਾ ਕਰਨੀ ਛੁੱਟੇ ਨਹੀਂ ਖਾਨ ਕਾ ਫਿਰਨਾ। ਕਹਾਂ ਲਗਾ ਮੈਂ ਕਹੂੰ ਉਨਕੋ, ਕੋਈ ਨਹੀਂ ਮਾਨਤਾ ਕਹਿਣਾ। ਹੁਏ ਮਨਮੁਖ ਫਿਰੇ ਦੁੱਖ ਮੇਂ, ਬਚਨ ਗੁਰ ਕਾ ਨਹੀਂ ਮਾਨਾ।
ਇਸੇ ਵਾਸਤੇ ਸਵਾਮੀ ਜੀ ਕਹਿੰਦੇ, ਤੂਤੀ ਦੀ ਨਗਾਰਖਾਨੇ ਵਿੱਚ ਕੌਣ ਸੁਣਦਾ ਹੈ? ਹਰ ਇੱਕ ਸੰਤ ਮਹਾਤਮਾ ਡੰਕੇ ਦੀ ਚੋਟ ਨਾਲ ਸ਼ਬਦ ਔਰ ਨਾਮ ਦੀ ਕਮਾਈ ਦਾ ਪ੍ਰਚਾਰ ਕਰਦੇ ਆਏ ਹਨ। ਕਿਸੇ ਮਹਾਤਮਾ ਦੀ ਅਨਬਾਇਸ ਮਾਇੰਡ ਕਰਕੇ ਤੁਸੀਂ ਅੱਛੀ ਤਰ੍ਹਾਂ ਤਾਲੀਮ ਦੇ ਮੁਤਲਕ ਸੋਚ ਔਰ ਵਿਚਾਰ ਕਰਕੇ ਦੇਖ ਲਓ, ਲੇਕਿਨ ਫਿਰ ਦੁਨੀਆ ਦੇ ਜੀ ਬਾਹਰ ਮੁਖੀ ਹੋਏ ਬੈਠੇ ਹਨ, ਕਰਮ ਕਾਂਡ ਵਿੱਚ ਫਸੇ ਹੋਏ ਹਨ। ਇਸ ਵਾਸਤੇ ਬੜੇ ਅਫਸੋਸ ਨਾਲ ਕਹਿੰਦੇ ਹਨ, ਸੰਤਾਂ ਮਹਾਤਮਾ ਦੇ ਸਮਝਾਉਣ ਦੀ ਕੋਈ ਕਮੀ ਨਹੀਂ ਹੈ, ਲੇਕਿਨ ਲੋਕ ਉਹਨਾਂ ਹੀ ਇੱਟਾਂ ਪੱਥਰਾਂ ਵਿੱਚ ਫਸੇ ਰਹਿੰਦੇ ਹਨ, ਉਹਨਾਂ ਹੀ ਪਾਣੀਆਂ ਕਾਗਜ਼ਾਂ ਵਿੱਚ ਫਸੇ ਰਹਿੰਦੇ ਹਨ, ਉਹਨਾਂ ਹੀ ਤੀਰਥਾਂ ਪਹਾੜਾਂ ਵਿੱਚ ਫਸੇ ਰਹਿੰਦੇ ਹਨ। ਜੋ ਅਸਲੀਅਤ ਹੈ ਉਸ ਨੂੰ ਕੋਈ ਵੀ ਪਕੜਨ ਦੀ ਕੋਸ਼ਿਸ਼ ਨਹੀਂ ਕਰਦਾ। ਇਸੇ ਵਾਸਤੇ ਸਵਾਮੀ ਜੀ ਕਹਿੰਦੇ, ਫੋਕਟ ਧਰਮਾਂ ਵਿੱਚ ਹੀ ਫਸ ਕੇ ਸਾਰੀ ਉਮਰ ਆਪਾਂ ਗੁਜ਼ਾਰ ਦਿੰਦੇ ਹਾਂ।
ਹੋਏ ਮਨ ਮੁਖ ਫਿਰੇ ਦੁੱਖ ਮੇਂ, ਬਚਨ ਗੁਰ ਕਾ ਨਹੀਂ ਮਾਨਾ। ਪੁਜਾਵੇ ਆਪ ਕੋ ਜਗ ਮੇਂ, ਗੁਰੂ ਕੀ ਸੇਵ ਨਹੀਂ ਕਰਨਾ।
ਅਸੀਂ ਅਗਰ ਸੰਤਾਂ ਮਹਾਤਮਾ ਦੇ ਦਰਬਾਰ ਵਿੱਚ ਜਾਂਦੇ ਵੀ ਹਾਂ, ਅਸੀਂ ਆਪਣਾ ਆਦਰ ਭਾਵ ਚਾਹੁੰਦੇ ਹਾਂ, ਆਪਣੀ ਪੁੱਛਗਿੱਛ ਚਾਹੁੰਦੇ ਹਾਂ ਕਿ ਸਾਨੂੰ ਮਹਾਤਮਾ ਨੂੰ ਆਦਰ ਦੇਣਾ ਚਾਹੀਦਾ ਹੈ, ਸਾਡੀ ਪੁੱਛਗਿੱਛ ਕਰਨੀ ਚਾਹੀਦੀ ਹੈ, ਲੇਕਿਨ ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਨਹੀਂ ਚੱਲਦੇ, ਉਹਨਾਂ ਦੀ ਸੇਵਾ ਦੇ ਉੱਤੇ ਨਹੀਂ ਚੱਲਦੇ। ਸੇਵਾ ਤਾਂ ਮਹਾਤਮਾ ਨੇ ਸਾਡੇ ਅੰਦਰ ਨਿਮਰਤਾ ਪੈਦਾ ਕਰਨ ਵਾਸਤੇ ਕੀਤੀ ਸੀ, ਮਹਾਤਮਾ ਨੇ ਤਾਂ ਸਾਡੇ ਕੋਲੋਂ ਕੁਛ ਨਹੀਂ ਲੈਣਾ, ਉਹ ਤਾਂ ਦੇਣ ਵਾਸਤੇ ਆਏ ਹਨ, ਦਾਤੇ ਬਣ ਕੇ ਆਏ ਹਨ, ਮੰਗਤੇ ਬਣ ਕੇ ਨਹੀਂ ਆਏ, ਇਹ ਤਾਂ ਸਾਡਾ ਹੀ ਆਪਣਾ ਫਾਇਦਾ ਹੈ। ਇਸੇ ਵਾਸਤੇ ਗੁਰੂ ਘਰ ਨੇ ਲੰਗਰ ਜਾਰੀ ਕੀਤਾ ਸੀਗਾ, ਔਰ ਬਾਹਰ ਜਿਸਮ ਦੀ ਗੁਰੂ ਘਰ ਦੀਆਂ ਲੱਕੜਾਂ ਲਿਆਉਣੀਆਂ ਜਾਂ ਹੋਰ ਕਈ ਪਾਣੀ ਲਿਆਉਣ ਵਗੈਰਾ ਦੀ ਸੇਵਾ ਲੰਗਰ ਵਾਸਤੇ ਆਜ਼ਾਦ ਕੀਤੀ ਸੀ, ਤਾਂ ਕਿ ਅਸੀਂ ਹੱਥ ਪੈਰ ਆਪਣੇ ਸਫਲ ਕਰ ਸਕੀਏ, ਸਾਡੇ ਅੰਦਰ ਨਿਮਰਤਾ ਪੈਦਾ ਹੋਵੇ, ਆਰਜ਼ੀ ਪੈਦਾ ਹੋਵੇ, ਅਸੀਂ ਭਰਾ ਨੂੰ ਭਰਾ ਸਮਝਣ ਦੀ ਕੋਸ਼ਿਸ਼ ਕਰੀਏ, ਜਾਤਾਂ ਪਾਤਾਂ 'ਚੋਂ ਖਿਆਲ ਕੱਢੀਏ, ਊਚ ਨੀਚ 'ਚੋਂ ਆਪਣਾ ਖਿਆਲ ਕੱਢੀਏ, ਇਨਸਾਨ ਨੂੰ ਇਨਸਾਨ ਸਮਝ ਕੇ ਮਾਲਕ ਦੀ ਭਗਤੀ ਕਰੀਏ। ਇਸ ਵਾਸਤੇ ਅਸੀਂ ਉੱਥੇ ਜਾ ਕੇ ਵੀ ਆਦਰ ਚਾਹੁੰਦੇ ਹਾਂ, ਮਾਨ ਵਡਿਆਈ ਚਾਹੁੰਦੇ ਹਾਂ, ਉੱਥੇ ਵੀ ਸਾਡੇ ਹੰਕਾਰ ਦੇ ਕਿੱਲੇ ਧੋਣ ਵਿੱਚ ਠੁਕੇ ਰਹਿੰਦੇ ਹਨ। ਇਸ ਵਾਸਤੇ ਸਵਾਮੀ ਜੀ ਕਹਿੰਦੇ, ਅਸੀਂ ਇਸ ਤੋਂ ਜ਼ਿਆਦਾ ਮੂਰਖ ਦੁਨੀਆਂ ਵਿੱਚ ਹੋਰ ਕੀ ਹੋ ਸਕਦੇ ਹਾਂ।
ਹੋ ਜਾਵੇ ਆਪ ਕੋ ਜਗ ਮੇ ਗੁਰੂ ਕੀ ਸੇਵ ਨਹੀਂ ਕਰਨਾ, ਫਿਕਰ ਨਹੀਂ ਜੀਵ ਕਾ ਆਪਣੇ, ਪੜੇਗਾ ਨਰਕ ਮੇ ਹੁਕਨਾ, ਸਮਝ ਕਰ ਧਾਰ ਲੋ ਮਨ ਮੇ, ਕਹੇ ਰਾਧਾ ਸਵਾਮੀ ਨਿਜ ਬਚਨਾ।
ਸਭ ਕੁਛ ਬਿਆਨ ਕਰਕੇ ਸਵਾਮੀ ਜੀ ਮਹਾਰਾਜ ਸਾਨੂੰ ਸਿਰਫ ਇੱਕੋ ਹੀ ਉਪਦੇਸ਼ ਕਰਦੇ ਹਨ ਕਿ ਜੋ ਉਹਨਾਂ ਦਾ ਅਸਲੀ ਉਪਦੇਸ਼ ਹੈ, ਸੁਰਤ ਸ਼ਬਦ ਦਾ ਅਭਿਆਸ, ਉਸੇ 'ਤੇ ਚੱਲਣਾ ਚਾਹੀਦਾ ਹੈ, ਕਿਉਂਕਿ ਜੋ ਕੁਛ ਸਾਨੂੰ ਮਿਲਣਾ ਹੈ ਉਹ ਕੇਵਲ ਸ਼ਬਦ ਔਰ ਨਾਮ ਦੀ ਕਮਾਈ ਤੋਂ ਮਿਲਣਾ ਹੈ। ਇਸੇ ਵਾਸਤੇ ਆਪਨੇ ਕਿਹਾ ਸੀ, ਗੁਰ ਕਹੇ ਖੋਲ ਕਰ ਪਾਈ, ਲਗ ਸ਼ਬਦ ਅਨਾਹਜ ਜਾਈ, ਬਿਨ ਸ਼ਬਦ ਅਪਾਓ ਨਾ ਦੂਜਾ, ਕਾਇਆ ਕਾ ਛੋਟੇ ਨਾ ਕੂਜਾ। ਸਵਾਮੀ ਜੀ ਕਹਿੰਦੇ, ਅੱਛੀ ਤਰ੍ਹਾਂ ਮਨ ਵਿੱਚ ਬਿਠਾ ਲਓ, ਸ਼ਬਦ ਦੀ ਕਮਾਈ ਤੋਂ ਬਗੈਰ ਕੋਈ ਅਪਾਓ ਔਰ ਤਰੀਕਾ ਨਹੀਂ ਹੈ ਕਿ ਤੁਸੀਂ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹਾਸਲ ਕਰ ਸਕੋ। ਇਸ ਵਾਸਤੇ ਸਾਨੂੰ ਵੀ ਉਹਨਾਂ ਦੇ ਉਪਦੇਸ਼ ਤੋਂ ਫਾਇਦਾ ਉਠਾ ਕੇ ਸ਼ਬਦ ਦੇ ਨਾਲ ਖਿਆਲ ਜੋੜਨਾ ਚਾਹੀਦਾ ਹੈ, ਨਾਮ ਦੇ ਨਾਲ ਖਿਆਲ ਜੋੜਨਾ ਚਾਹੀਦਾ ਹੈ।
ਸਮਝ ਕਰ ਧਾਰ ਲੋ ਮਨ ਮੇ, ਕਹੇ ਰਾਧਾ ਸਵਾਮੀ ਨਿਜ ਬਚਨਾ।